ਹੈ ਗੁਰੂ ਨਾਨਕ ਹਾਰ ਕੇ ਮੂਰਤ ਹੈ ਜਾਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਉਚਾਰੀ ਦੁਇ ਕਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬੁਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦੁਰਵਾਰੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗੁਜਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਆਸ ਜੋਰ ਪ੍ਰਣਾਮ ਜਿਸ ਕਰਣਾ ਤੇ ਬੜ ਅਗੀ ਭਾਵ ਹੈ ਗਤ ਵਿਸ਼ਰਾਮ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਬੜੀਆਂ ਭਾਗਾਂ ਵਾਲੇ ਹੋ, ਜੋ ਸੰਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਅਸਥਾਨ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਅੰਮ੍ਰਿਤ ਰੂਪ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ ਔਰ ਅਮਾਵਸ ਦੇ ਪੁਰਬ ਨੂੰ ਜਾਣ ਕੇ ਭਾਈ ਮਰਦਾਨਾ ਜੀ ਯਾਦਗਾਰੀ ਦੀਵਾਨ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਗੁਰੂ ਜੀ ਨੂੰ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਦੇ ਸ੍ਰੀ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੰਗਤ ਸਜ ਕੇ ਹਾਜ਼ਰੀ ਭਰ ਰਹੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਵਿੱਚੋਂ ਆਪ ਜੀ ਨੇ ਇਹ ਪਵਿੱਤਰ ਸ੍ਰੀ ਮੁੱਖ ਵਾਕ ਸ਼ਰਵਣ ਕੀਤਾ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰੂ ਜੀ ਇਨਸਾਨ ਦੇ ਮਨ ਦੀ ਅਵਸਥਾ ਦੱਸਦੇ ਹਨ, ਕਿਉਂਕਿ ਇਨਸਾਨ ਦੇ ਅੰਦਰ ਬੇਅੰਤ ਆਸਾ ਹਨ, ਉਹਨਾਂ ਦੀ ਪੂਰਤੀ ਦੀ ਤ੍ਰਿਸ਼ਨਾ ਹੈ। ਮਨ ਦੇ ਅੰਦਰ ਬੜੇ ਹਵਾਈ ਕਿਲੇ ਉਸਾਰਦਾ ਹੈ, ਲੇਕਿਨ ਹੁੰਦਾ ਉਹੀ ਕੁਝ ਹੈ ਜੋ ਉਸ ਨਿਰੰਕਾਰ ਪਰਮੇਸ਼ਰ ਨੂੰ ਪਾਉਂਦਾ ਹੈ। ਕਈ ਆਪਣੀਆਂ ਉਹਨਾਂ ਆਸਾਂ ਨੂੰ ਲੈ ਕੇ ਸੰਸਾਰ ਤੋਂ ਤੁਰ ਜਾਂਦੇ ਆ, ਉਹ ਸਾਰੀ ਜ਼ਿੰਦਗੀ ਪੂਰੀਆਂ ਨਹੀਂ ਹੁੰਦੀਆਂ। ਵਿੱਚ ਆ ਜਾਈਏ ਫਿਰ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਮਹਾਰਾਜ ਕਿਰਪਾ ਕਰਕੇ ਗੁਰਮਨ ਦੇ ਅਨੁਸਾਰ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਮਹਾਰਾਜ ਪੂਰਾ ਕਰ ਦਿੰਦੇ ਆ। ਬਾਕੀ ਜਿਹੜਾ ਮਨਮੁੱਖਾਂ ਦਾ ਸੰਸਾਰ ਹੈ ਉਹਨਾਂ ਦੀਆਂ ਬੜੀਆਂ ਖੁਆਇਸ਼ਾਂ ਆ, ਕਿਉਂਕਿ ਮਨ ਦੀਆਂ ਇੱਛਾ ਕਦੀ ਪੂਰੀਆਂ ਹੋ ਨਹੀਂ ਸਕਦੀਆਂ। ਅਤੇ ਜਦੋਂ ਫਿਰ ਮਨ ਦੇ ਅੰਦਰ ਸੰਤੋਖ ਆ ਜਾਂਦਾ ਔਰ ਸਿਮਰਨ ਦੇ ਨਾਲ ਇੱਛਾ ਘੱਟ ਜਾਂਦੀਆਂ, ਮਨ ਦੇ ਅੰਦਰ ਸੰਤੁਸ਼ਟੀ ਆ ਜਾਂਦੀ ਹੈ, ਕਿਉਂਕਿ ਮਨੋ ਇੱਛਾ ਜਿਹੜੀ ਹੈ ਉਹ ਨਾਸ਼ਤੀ ਨਾਸ ਹੋ ਜਾਣ ਵਾਲੀ ਦੈਵ ਇੱਛਾ ਪਰਿਵਰਤਤੇ, ਦੈਵ ਨਿਰੰਕਾਰ ਦੀ ਜਿਹੜੀ ਇੱਛਾ ਉਹ ਹੀ ਪੂਰੀ ਹੁੰਦੀ ਹੈ। ਰਾਜ ਕੰਨਿਆ ਰਾਜ ਦੁਆਰੇ ਵਿਪਰ ਭਾਲੂ ਪੱਖਿਆ ਤੇ, ਉਹ ਜਿਸ ਤਰ੍ਹਾਂ ਰਾਜੇ ਨੇ ਜੋਤਸ਼ੀ ਨੂੰ ਬੁਲਾਇਆ ਰਾਜ ਕੰਨਿਆਂ ਨੂੰ ਦੇਖਿਆ ਮਨ ਦੇ ਅੰਦਰ ਬੜੇ ਉਲਟੇ ਉਲਟੇ ਖਿਆਲ ਪੈਦਾ ਹੋ ਗਏ। ਰਾਜੇ ਨੇ ਜਦੋਂ ਜੋਤਸ਼ੀ ਨੂੰ ਪੁੱਛਿਆ ਕਿ ਮੇਰਾ ਰਾਜ ਨਿਸ਼ਕੰਟਕ ਰਹੇਗਾ, ਪ੍ਰਜਾ ਵਿੱਚ ਬਗਾਵਤ ਨਹੀਂ ਹੋਏਗੀ ਜਾਂ ਵਿਰੋਧੀ ਕਿਸੇ ਰਾਜੇ ਵੱਲੋਂ ਚੜ੍ਹਾਈ ਨਹੀਂ ਹੋਏਗੀ, ਰਾਜ ਵਿੱਚ ਨਿਰਵਿਘਨਤਾ ਰਹੇਗੀ, ਅਤੇ ਜੋਤਸ਼ੀ ਨੇ ਉਹ ਆਪਣੇ ਮਨ ਦੀ ਜਿਹੜੀ ਕਾਪੀ ਇੱਛਾ ਸੀ ਉਹਦੇ ਮੁਤਾਬਕ ਕਹਿਣ ਲੱਗਿਆ ਕਿ ਜਿਹੜੀ ਇਹ ਤੁਹਾਡੀ ਰਾਜਕੁਮਾਰੀ ਹੈ ਇਹ ਤੁਹਾਡੇ ਰਾਜ ਨੂੰ ਨਸ਼ਟ ਕਰ ਲਏਗੀ। ਰਾਜਾ ਕਹਿਣ ਲੱਗਾ ਫਿਰ ਬਚਾਅ ਕਿਵੇਂ ਹੋਏਗਾ? ਕਹਿਣ ਲੱਗਾ ਇਸਨੂੰ ਸੁੰਦਰ ਵਸਤਰ ਪਹਿਨਾ ਕੇ, ਗਹਿਣੇ ਆਦਿ ਪਹਿਨਾ ਕੇ, ਇੱਕ ਸੰਦੂਕ ਦੀ ਬੰਦ ਕਰਕੇ, ਹੋਰ ਹੀਰੇ ਜਵਾਹਰਾਤ ਬਹੁਤ ਸਾਰੀ ਮਾਇਆ ਰੱਖ ਕੇ, ਸੰਦੂਕ ਬੰਦ ਕਰਕੇ ਅਤੇ ਦਰਿਆ ਵਿੱਚ ਰੋੜ ਦਿੱਤਾ ਜਾਏ। ਰਾਜੇ ਰਾਜ ਪਿਆਰਿਆਂ ਮਿੱਤਰ ਦੋ ਪਿਆਰੇ, ਰਾਜੇ ਲੋਕਾਂ ਨੂੰ ਆਪਣੇ ਰਾਜ ਨਾਲ ਜ਼ਿਆਦਾ ਪਿਆਰ ਹੁੰਦਾ। ਇਸੇ ਤਰ੍ਹਾਂ ਕੀਤਾ ਗਿਆ। ਜੋਤਸ਼ੀ ਨੇ ਅੱਗੇ ਆਪਣੇ ਬੰਦੇ ਬਾਏ ਹੋਏ ਸੀ ਅਤੇ ਸੰਦੂਕ ਜਿਹੜਾ ਕੱਢ ਕੇ ਮੇਰੇ ਘਰ ਪਹੁੰਚਾ ਲੈਣਾ। ਇਨਸਾਨ ਇੱਛਾ ਦੇ ਬਹੁਤ ਕਰਦਾ ਹੁੰਦਾ, ਉਹ ਕਰ ਹੈ ਰਾਮ ਹੋਏ ਹੈ ਸੋਏ, ਜੋ ਪਰਮਾਤਮਾ ਕਰਨਾ ਚਾਹੁੰਦਾ ਉਹ ਹੁੰਦਾ। ਅੱਗੇ ਉਹ ਸਲੂਕ ਜਿਹੜਾ ਸੀ ਰੁੜਿਆ ਜਾ ਰਿਹਾ ਸੀ। ਭੀਲਾਂ ਨੇ ਦੇਖਿਆ ਵੀ ਸਕੂਲ ਸੰਦੂਕ ਰੁੜਿਆ ਜਾ ਰਿਹਾ, ਉਹਨੇ ਸੰਦੂਕ ਬਾਹਰ ਕੱਢ ਲਿਆ, ਚੰਦਾ ਜਿਹੜਾ ਸੀ ਖੋਲਿਆ ਅਤੇ ਰਾਜ ਕੰਨਿਆਂ ਸੀ। ਹਰ ਇੱਕ ਬੰਦਾ ਆਪਣੀ ਪਰਾਰਬਧ ਕਰਮ ਨਾਲ ਲੈ ਕੇ ਆਉਂਦਾ, ਉਹਦੇ ਕਰਮ ਨੂੰ ਕੋਈ ਮੇਟ ਨਹੀਂ ਸਕਦਾ। ਜਦ ਇਹਨੂੰ ਕੋਈ ਰਾਜਕੁਮਾਰ ਸ਼ਿਕਾਰ ਖੇਲਦਾ ਆ ਗਿਆ, ਉਹ ਰਾਜ ਕੰਨਿਆਂ ਨੂੰ ਨਾਲ ਲੈ ਗਿਆ, ਕਿਉਂਕਿ ਦਾਣੇ ਉਹਦੇ 'ਚ ਕਰੇ ਸ਼ਬੰਧ ਕਰਕੇ ਸੰਦੂਕ ਫੇਰ ਉਸੇ ਤਰ੍ਹਾਂ ਰੋੜ ਦਿੱਤਾ। ਹੁਣ ਜਦੋਂ ਜੋਤਸ਼ੀ ਦੇ ਬੰਦੇ ਜਿੱਥੇ ਬਾਜ ਸੀ ਸੰਦੂਕ ਕੱਢਿਆ ਘਰ ਲੈ ਗਏ, ਉਹਦੇ 'ਚ ਹੁਣ ਭੁੱਖ ਦੇ ਨਾਲ ਬੜਾ ਵਿਆਕਲ ਹੋਇਆ ਹੋਇਆ ਸੀ। ਜੋਤਸ਼ੀ ਨੇ ਜਦੋਂ ਸੰਦੂਕ ਖੋਲ੍ਹਿਆ ਬੜਾ ਖੁਸ਼ ਸੀ ਕਿ ਅੱਜ ਰਾਜ ਕੰਨਿਆਂ ਵੀ ਮਿਲ ਜਾਏਗੀ, ਸੋਨਾ ਵੀ ਹੋਰ ਪਦਾਰਥ ਵੀ। ਹੁਣ ਉਹ ਰਿਸ਼ ਜਿਹੜਾ ਭੁੱਖ ਨਾਲ ਬੜਾ ਵਿਆਕੁਲ ਹੋਇਆ ਸੀ, ਅਤੇ ਰਿਸ਼ ਨੇ ਉਸ ਨੂੰ ਪਾੜ ਕੇ ਖਾ ਲਿਆ। ਅਤੇ ਫਿਰ ਗ੍ਰੰਥਕਾਰ ਲਿਖਦੇ ਆ ਕਿ ਮਨੋ ਇੱਛਾ ਨਾਸਤੀ, ਮਨ ਦੀਆਂ ਇੱਛਾ ਨਾਸ ਹੋ ਜਾਣੀ, ਦੈਵ ਇੱਛਾ ਪਰਿਵਰਤ ਕੇ ਜਿਹੜੀ ਦੈਵ ਰੰਕਾਰ ਦੀ ਇੱਛਾ ਉਹ ਹੀ ਹੁੰਦੀ ਹੈ। ਰਾਜ ਕੰਨਿਆਂ ਰਾਜ ਦੁਆਰੇ ਜਿਹੜੀ ਰਾਜ ਦੀ ਕੰਨਿਆਂ ਉਹਦਾ ਕਰਮ ਵੈਸਾ ਹੀ ਸੀ, ਉਹ ਵਿਧੀ ਪਰਮਾਤਮਾ ਨੇ ਅਸੀਂ ਬਣਾਈ, ਉਹਦਾ ਰਾਜ ਦੁਆਰੇ ਚਲੇ ਗਈ। ਵਿਪਰ ਭਾਲੂ ਪਖਿਆ 'ਤੇ ਜਿਹੜਾ ਬ੍ਰਾਹਮਣ ਜੋਤਸ਼ੀ ਸੀ ਉਸ ਨੂੰ ਰਿਸ਼ ਨੇ ਖਾ ਲਿਆ। ਕਹਾਣੀ ਦਾ ਭਾਵ ਇਹ ਹੈ ਕਿ ਇਨਸਾਨ ਆਪਣੀਆਂ ਇੱਛਾ ਪੂਰੀਆਂ ਕਰਨ ਲਈ ਕਿਸ ਤਰ੍ਹਾਂ ਬੜੇ ਬੜੇ ਪਾਪ ਅਪੱਧਰ ਕਪਟ ਵੀ ਕਰਦਾ ਪਰ ਹੁੰਦਾ ਉਹ ਹੀ ਹੈ ਜੋ ਮਾਲਕ ਨੂੰ ਮਨਜ਼ੂਰ ਹੈ। ਫਿਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਇਹ ਸਾਰਾ ਅਲੰਕਾਰ ਇਸ ਸ਼ਬਦ ਵਿੱਚ ਬੰਨਦੇ ਹੋਏ ਬਖਸ਼ਿਸ਼ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਆਪਣੇ ਮੁਖਾਰ ਬਿੰਦ ਤੋਂ ਵਿਚਾਰ ਬਖਸ਼ਿਸ਼ ਕਰ ਰਹੇ ਹਨ।
ਮਾਲਕੀ ਮਨ ਹੀ ਮਾਹੇ ਰਹੀ।
ਕਈ ਵਾਰੀ ਇਨਸਾਨ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਸੰਕਲਪ ਕਰਦਾ ਹੈ, ਇਸ ਤਰ੍ਹਾਂ ਕਰਾਂਗਾ, ਉਸ ਤਰ੍ਹਾਂ ਕਰਾਂਗਾ, ਉਹ ਮਨ ਦੀਆਂ ਮਨ ਸੱਚੇ ਰਹਿ ਜਾਂਦੇ। ਰੰਗ ਜੇ ਉਹਦੇ ਮਨ ਵਿੱਚ ਸੀ ਨਾ ਕਿ ਹੁਣ ਦੋ ਧਰਮਾਂ ਤੋਂ ਇੱਕ ਕਰ ਦੇਣਾ, ਸਾਰਿਆਂ ਨੂੰ ਇਸਲਾਮ ਧਰਮ ਦੀ ਰੰਗਣ 'ਚ ਰੰਗ ਦੇਣਾ, ਮਹਾਰਾਜ ਨੌਵੇਂ ਪਾਤਸ਼ਾਹ ਉਹਦੀ ਕਾਰਾਗ੍ਰਹਿ ਵਿੱਚ ਹੈ, ਕਹਿੰਦੇ ਅੱਗੇ ਤੁਹਾਨੂੰ ਹਿੰਦੂ ਮੰਨਦੇ ਹੈ, ਜੇ ਤੁਸੀਂ ਸਾਡਾ ਧਰਮ ਗ੍ਰਹਿਣ ਕਰ ਲਓ ਫਿਰ ਤੁਹਾਨੂੰ ਸਾਰੇ ਮੰਨਣਗੇ, ਰਾਜ ਸੱਤਾ ਲਓ ਵੀ ਬੜਾ ਸਤਿਕਾਰ ਪਿਆਰ ਮਿਲੇਗਾ। ਮਹਾਰਾਜ ਕਹਿਣ ਲੱਗੇ ਭਾਈ ਇਹ ਤਾਂ ਜੋ ਦੈਵ ਕਰਤੇ ਵਧਾਤੇ ਨੂੰ ਮਨਜ਼ੂਰ ਹੈ ਉਹ ਕੁਝ ਹੁੰਦਾ ਹੈ। ਕਹਿਣ ਲੱਗੇ ਸਵਾ ਮਣ ਮਿਰਚਾਂ ਅੱਗ ਲਾ ਕੇ ਫੂਕ ਲਿਓ, ਜਦੋਂ ਰਾਖ ਠੰਡੀ ਹੋ ਜਾਏ ਤਾਂ ਰਾਖ ਨੂੰ ਛਾਣ ਲੈਣਾ, ਤੈਨੂੰ ਉੱਤਰ ਮਿਲ ਜਾਏਗਾ। ਅਜਿਹਾ ਕੀਤਾ ਗਿਆ, ਜਦੋਂ ਧੂਣੀ ਠੰਡੀ ਹੋਈ ਰਾਖ ਨੂੰ ਛਾਣਿਆ, ਤਿੰਨ ਮਿਰਚਾਂ ਸਾਬਤੀਆਂ ਨਿਕਲੀਆਂ। ਕਹਿਣ ਲੱਗਾ ਜੀ ਤਿੰਨ ਮਿਰਚਾਂ ਸਾਬਤੀਆਂ ਨਿਕਲੀਆਂ। ਕਹਿੰਦੇ ਹੁਣ ਕਰਤੇ ਪੁਰਖ ਨੂੰ ਤਾਂ ਤੀਜਾ ਹੋਰ ਮਨਜ਼ੂਰ ਹੈ, ਤੀਸਰ ਪੰਥ ਖਾਲਸਾ ਪ੍ਰਗਟਾਨੇ। ਤੀਜਾ ਪੰਥ ਖਾਲਸਾ, ਸਭ ਤੋਂ ਬਾਅਦ ਜੋ ਗੁਰੂ ਤਖ਼ਤ ਜੀ 'ਤੇ ਆ ਰਹੇ ਹੈ ਉਹ ਪ੍ਰਗਟ ਕਰਨਗੇ। ਫਿਰ ਸਮਾਂ ਆਇਆ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਖਾਲਸਾ ਪੰਥ ਪ੍ਰਗਟ ਕੀਤਾ, ਉਹਦੀ ਮਨ ਦੇ ਮਨ ਵਿੱਚ ਹੀ ਰਹਿ ਗਏ। ਜਦੋਂ ਫਿਰ ਜਫਰਨਾਮਾ ਗਿਆ ਉੱਤੇ ਲਿਖਿਆ ਹੋਇਆ ਸੀ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਨੂੰ ਪੜ੍ਹੇ ਨਾ ਆਪਣੇ ਆਪ ਨੂੰ ਮੁਮਨ ਸਮਝਦਾ, ਦੂਜਿਆਂ ਨੂੰ ਕਾਫਰ। ਇਹ ਕਾਫਰਾਂ ਦਾ ਕਲਮ ਹੈ। ਇਹਦੀ ਜੋ ਲੜਕੀ ਸੀ ਜੀਵੋ ਨਿਸ਼ਾ ਉਹਦਾ ਨਾਂ ਲਿਖਿਆ, ਉਹ ਬੜੀ ਸਤਸੰਗਣ ਸੀ, ਪਰਮਾਤਮਾ ਦੀ ਬੰਦਗੀ ਵਾਲੀ ਸੀ। ਉਹ ਕਹਿਣ ਲੱਗੀ ਅੱਬਾ ਜੀ ਇਸ ਨੂੰ ਪੜ੍ਹੋ, ਕਹਿੰਦੇ ਨੇ ਇਹਦਾ ਕਾਫਰ ਦਾ ਕਲਮਾ ਹੈ। ਉਹ ਕਹਿਣ ਲੱਗੀ ਚੰਗਾ ਪੜ੍ਹਨਾ ਨਹੀਂ ਤੇ ਤੁਸੀਂ ਲਿਖ ਦਿਓ, ਕਿਉਂ ਜਦੋਂ ਲਿਖਣ ਲੱਗੇ ਪਹਿਲਾਂ ਮਨ ਵਿੱਚ ਸੰਕਲਪ ਹੋਏਗਾ, ਜਦੋਂ ਕਲਮ ਨਾਲ ਲਿਖੇ ਉਹ ਕੁਦਰਤੀ ਮੂੰਹ ਵਿੱਚੋਂ ਅੱਖਰ ਨਿਕਲ ਜਾਂਦੇ ਆ, ਅਤੇ ਜਿਸ ਵੇਲੇ ਲਿਖਣ ਲੱਗਾ के मुंहों निकल गया एक ओंकार श्री वाहेगुरु जी की फतह। कहिंदे हुण तां उन्हां दी फतह मन लैन। सो कहण तो भाव इंसान अपने मन दे संकल्पां नूं पूरा करन वास्ते बड़े बड़े पाप उपद्रव करदा है। गुरु घर के विरुद्ध किन्ने जंग छेड़े, बड़िया छोटिया एक ही लड़ाइया लड़िया, सारिया विच शिकस्त खाधी। आप किसी जंग विच आया नहीं, जो मन दे संकल्प से वो पूरे हो ना सके। दमे का मरीज हो गया भाई साहब भाई दया सिंह धर्म सिंह जी औरंगाबाद तो नौवें पातशाह और उन्होंने गुरसिख मतीदास सतीदास दयालदास की शहीदी तो बाद दिल्ली नहीं रह सकया। उधर दफन औरंगाबाद चले गया ये नाम के शहर उसे जफरनामा जितनी चिट्ठी लैके गए। जदों पढ़िया ये सारिया करतूतों जड़िया सी वह नंबियां हुई मन से बड़ा बोझ होया बॉल उठा। मैं तो समझदा मैं बड़ा धर्मी हाँ, मेरे वर्गा दुनिया से कोई पापी तो ककर्मी बंदा नहीं। अपनी बसीत में भी यह अखर लिखे है कि मैं शायद हम कोई नरक भी ना चले। भाई साहब भाई दयाल सिंह साहब न कहता मेरी की गति होएगी, कहते उस जो महाराज करेगा वह ही होएगी। इन रात को सुपना आया ये भंगिया के घर का जन्म होया, सिर के उत्ते गंदगी का टोकरा चुकी जा रहा, मीह पै गया वो सारा गंद घुल के ये उपर पिया। सुपना खुलिया बड़ा हैरान ये की होया। भाई दयाल सिंह जी भाई धर्म सिंह जी आए दीवान विच, कहिंदे मैं इस तरह सुपना देखिया, कहिंदे हुण तां दसण दी लोड़ ही नहीं, जिहो जिहा कर्म करदा इहनां दा फल तां इस तरह भोगना ही है। सो इस वास्ते इंसान पिता नूं कैद कीता, भरावां नूं मराया, भैणां नाल धोखे किन्नियां इस्त्रियां छड़ियां, किन्नियां ते जुल्म ढाए, बेनवा फकीर पढ़ पढ़ के दरियावां विच रोड़ दिते, सरमद वर्गे फकीर उन्हां दे कतल कीते, नौवें पातशाह वर्गे अवतार भाई मतीदास सतीदास दयालदास बिना कसूरां दे शहीद कीते। लेकिन जड़ा मन च धारिया सी इंज करांगा वो नहीं हो सकिया। होना वह है जो परमेश्वर नूं मंजूर है। इस करके महाराज नौवें पातशाह कहिंदे है दुनिया के लोगो जड़े बड़े बड़े सम्राट से उन्होंने बड़े यत्न किए। प्रहलाद पांच साल का ही सी, वो कहिंदा वे मेरा नाम जप लै पुत नूं नहीं जपा सकिया। रावण ने ही कुछ किया, वो भी अपने मनसूबे फेल होया। दुर्योधन होनी कितने थक गए, बारह बारह चौदह चौदह साल वनवास भी दिते। ये राज सत्ता साढ़े हाथ में रहेगी, लेकिन जेडे सुपने से अधूरे लह के चले गए। आम जड़े इंसान जिन्हें पले है ही कुछ नहीं, ਉਹ ਕੀ ਕਰਨ ਜੋਗੇ ਹੈ? ਜਿਨ੍ਹਾਂ ਕੋਲ ਮਾਇਆ ਦੀ ਪਦਾਰਥਾਂ ਦੀ ਸੈਨਿਕਾਂ ਦਾ ਬਲ ਸੀ, ਫੌਜਾਂ ਤੋਪਾਂ ਹਥਿਆਰਾਂ ਕਿਲਿਆਂ ਦਾ, ਔਰ ਸੈਨਿਕ ਬਲ, ਬੁੱਧੀ ਬਲ, ਰਾਜ ਬਲ, ਕਈ ਤਰ੍ਹਾਂ ਦੀ ਸੱਤਾ ਸੀ। ਉਹਨਾਂ ਨੇ ਸੱਤਾ ਨੂੰ ਪਾ ਕੇ ਬਹੁਤ ਕੁਝ ਕਰਨਾ ਚਾਹਿਆ, ਲੇਕਿਨ ਦੁਨੀਆ ਤੋਂ ਬੁਰੀ ਤਰ੍ਹਾਂ ਸ਼ਿਕਸ਼ਤ ਖਾ ਕੇ ਅਸਫਲ ਹੋ ਕੇ ਗਏ। ਜੇ ਕੋਈ ਵੀ ਲੇਖ ਆਉਂਦਾ ਉਸਨੂੰ ਬਿਨ ਬਾਬਕੀਰ ਡੋਬ ਰਹੇ ਆ, ਇੱਕ ਪਿੱਛੇ ਰਹਿ ਗਿਆ, ਉਹ ਕਹਿੰਦਾ ਮੈਂ ਤੇਰਾ ਜਵਾਈ ਪਿੱਛੇ ਰਹਿ ਗਿਆ। ਕਹਿੰਦਾ ਇਹਨੂੰ ਫੜ ਲਓ। ਕਹਿੰਦੇ ਜਾਂ ਕਰਾਂ ਮਾਤ ਖਾ ਜਾਂ ਸ਼ਰ੍ਹਾਂ ਨੂੰ ਕਬੂਲ ਲੈ, ਨਹੀਂ ਮਰਨ ਲਈ ਤਿਆਰ ਹੋ ਜਾ। ਉਹ ਵੀ ਕਹਿਣ ਲੱਗਾ ਇੱਕ ਮੀਟਰ ਕੱਪੜਾ ਚਾਹੀਦਾ। ਇੱਕ ਮੀਟਰ ਕੱਪੜਾ ਆ ਗਿਆ। ਕੱਪੜਾ ਜਲੇ ਆਇਆ, ਕਹਿੰਦੇ ਤੂੰ ਸ਼ਰ੍ਹਾਂ ਨਹੀਂ ਮੰਨਦਾ। ਕਹਿੰਦਾ ਸ਼ਰ੍ਹਾਂ ਪੁੱਤੀ ਕੌਣ ਹੁੰਦੀ ਹੈ? ਕਹਿੰਦੇ ਮਾਰੋ ਇਹਦੇ ਤੋਪ ਦਾ ਇੱਕ ਗੋਲਾ। ਉਹ ਕੱਪੜੇ ਦੇ ਵਿੱਚ ਹੀ ਬਲੇਟ ਗਿਆ। ਕਹਿੰਦੇ ਅੱਗੇ ਦਾ ਕਰਾਮਾਤ ਬਾਰੇ ਬੋਲਦਾ ਨਹੀਂ ਸੀ, ਹੁਣ ਲਗਾ ਦਕਾਲਣ 25 ਗੋਲੇ ਮਾਰੋ। ਉਹ ਵੀ ਵਿਚੇ ਜਾਜੋ ਕਰ ਗਿਆ। ਕਿਤਨੇ ਗੋਲੇ ਮਾਰੋ ਸਾਰੇ? ਕਹਿੰਦੇ ਕਰਾਮਾਤ ਕਹਿੰਦੇ ਅੰਨਾ ਇੰਨੇ ਗੋਲੇ ਤਾਂ ਮੈਂ ਖਤਮ ਕਰ ਦਿੱਤੇ। ਕਹਿੰਦੇ ਹੁਣ ਤੂੰ ਇਹਨਾਂ ਕਰਾਮਾਤਾਂ ਨਾਲ ਬਾਜ ਆਉਣ ਵਾਲਾ ਨਹੀਂ। ਰਾਮ ਰਾਏ ਜੀ ਨੇ ਵੀ ਬਹੁਤ ਦਿਖਾਈਆਂ, ਹੁਣ ਤੈਨੂੰ ਕਰਾਮਾਤ ਦਿਖਾਲਣ ਵਾਲਾ ਮਾਖੋਵਾਲ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਬੈਠੇ ਆ, ਉਹ ਤੇਰੀ ਤੋਪ ਨਾਲ ਤੋਪ ਦਾ ਮੂੰਹ ਜੋੜ ਕੇ ਦੱਸਣਗੇ ਕਰਾਮਾਤ ਕੀ ਹੁੰਦੀ ਹੈ। ਗੱਜ ਕੇ ਬੋਲੋ ਕਿ ਦੱਸ ਦਿੱਤਾ ਉਹਨਾਂ ਨੇ ਇਉਂ ਕਰਾਮਾਤ ਹੁੰਦੀ। ਇਸ ਤਰ੍ਹਾਂ ਇਨਸਾਨ ਮਨ ਦੀਆਂ ਖੁਆਇਸ਼ਾਂ ਨੂੰ ਪੂਰੀਆਂ ਕਰਨ ਲਈ ਕਈਆਂ ਨੇ ਦਰਬਾਰ ਸਾਹਿਬ 'ਤੇ ਹਮਲੇ ਕੀਤੇ। ਕੀ ਕੁਝ ਕੀਤਾ ਸਿੰਘ ਸਿੰਘਣੀਆਂ 'ਤੇ? ਕਿੰਨੇ ਜ਼ੁਲਮ ਕੀਤੇ, ਤਸ਼ੱਦਦ ਕੀਤੇ ਅਤੇ ਸਾਡੇ ਮਨ ਵਿੱਚ ਇਹ ਗੱਲ ਪੂਰੀ ਹੋ ਜਾਵੇ। ਉਹ ਕਹਿੰਦੇ ਵੀ ਚੋਰ ਜਾ ਰਿਹਾ, ਨਾਲ ਉਹਦਾ ਪੋਤਿਆ। ਇੱਕ ਚੁਬਾਰੇ 'ਚ ਦੀਵਾ ਬਲ ਰਿਹਾ ਸੀ, ਉਹ ਚੋਰ ਦੇਖ ਰਿਹਾ। ਉਹਦਾ ਪੁੱਤਰ ਕਹਿੰਦਾ ਪਿਤਾ ਜੀ ਕੀ ਦੇਖਦੇ ਹੈ? ਕਹਿੰਦੇ ਮੈਂ ਇਸ ਘਰ ਨੂੰ 21 ਵਾਰੀ ਲੁੱਟਿਆ, ਇੱਥੇ ਹਾਲੇ ਵੀ ਦੀਵਾ ਬਲ ਰਿਹਾ, ਅਤੇ ਮੈਂ ਲੁੱਟ ਕੇ ਆਪਣਾ ਘਰ ਭਰਿਆ, ਸਾਡੇ ਘਰ ਦੀਵਾ ਨਹੀਂ ਜਗਦਾ। ਇਹ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਰੋਵਰ ਪੂਰੇ ਗਏ, ਦਰਬਾਰ ਉਠਾਏ ਗਏ, ਇੱਥੇ ਦੀਆਂ ਜੋਤਾਂ ਬੁਝਾ ਦਿੱਤੀਆਂ ਜਾਣ, ਕਥਾ ਕੀਰਤਨ ਸੰਗਤ ਪੰਗਤ ਦੀ ਪ੍ਰਥਾ ਬੰਦ ਹੋ ਜਾਏ। ਉਹ ਜਿਉਂ ਕੀ ਤਿਉਂ ਚੱਲਦੀ ਹੈ। ਜਿਨ੍ਹਾਂ ਨੇ ਜਿੱਥੇ ਦਾ ਪ੍ਰਕਾਸ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਅੱਗੇ ਹਨੇਰਾ ਹੀ ਹਨੇਰਾ। ਮਨ ਕੀ ਮਨ ਹੀ ਮਾਹੇ ਰਹੀ। ਜਿੰਨਿਆਂ ਨੇ ਵੀ ਇਸ ਤਰ੍ਹਾਂ ਦੇ ਯਤਨ ਕੀਤੇ, ਉਹਨਾਂ ਦੀਆਂ ਮਨ ਦੀਆਂ ਮਨ ਵਿੱਚ ਹੀ ਰਹਿ ਗਈਆਂ ਹਨ। ਉਹ ਮਨ ਦੀਆਂ ਜਿਹੜੀਆਂ ਇੱਛਾ ਸੀ ਬੜੇ ਬੜੇ ਜ਼ੁਲਮ ਢਾਉਣ ਤੋਂ ਵੀ ਪੂਰੀਆਂ ਨਾ ਹੋਈਆਂ, ਉਹ ਮਨ ਦੀਆਂ ਮਨ ਵਿੱਚ ਰਹਿ ਗਈਆਂ। ਚੰਦੂ ਨੇ ਮਨ ਦੀ ਇੱਛਾ ਪੂਰੀ ਕਰਨ ਵਾਸਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ, ਜੋ ਸ਼ਾਂਤੀ ਦੇ ਸਾਗਰ ਹਨ, ਸਤੀਆਂ ਤਵੀਆਂ ਦੇ ਵਹਾ ਕੇ ਗਰਮ ਰੇਤੇ ਪਾਏ ਹੈ, ਉਹਦੀ ਮਨ ਦੀ ਇੱਛਾ ਪੂਰੀ ਹੋ ਗਈ। ਮਸਾ ਰੰਗੜ ਨੇ ਉੱਥੇ ਹੁੱਕੇ ਪੀਤੇ, ਸ਼ਰਾਬਾਂ ਦੇ ਦੌਰ ਕੰਜਰੀਆਂ ਨਚਾਈਆਂ, ਫਿਰ ਦੇਖੋ ਕੀ ਮਨ ਦੀ ਇੱਛਾ ਪੂਰੀ ਹੋਈ। ਅਹਿਮਦ ਸ਼ਾਹ ਅਬਦਾਲੀ ਆਇਆ, ਹੋਰ ਕਈ ਤਰ੍ਹਾਂ ਦੇ ਆਏ, ਮੋਮਨ ਖਾਂ, ਕਬੂਲ ਖਾਂ, ਨੀਰ ਮਨੂ ਆਦਿਕ ਅਤੇ ਸਿੱਖਾਂ ਦਾ ਬੀਜ ਨਾਸ਼ ਕਰ ਦੇਣਾ। ਮਨੂ ਤੇ ਦਾਤਰੀ ਅਸੀਂ ਮਨੂ ਕੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਨ ਸਵਾਏ ਹੋਏ, ਅਤੇ ਧਰਤੀ 'ਤੇ ਸਿੱਖ ਨਹੀਂ ਰਹਿਣ ਦੇਣਾ, ਬੀਜ ਨਾਸ਼ ਕਰ ਦੇਣਾ। ਇਹ ਹੁਣ ਮਹਾਰਾਜ ਨੇ ਖਾਲਸਾ ਪੈਦਾ ਕੀਤਾ, ਅੰਮ੍ਰਿਤ ਦੀ ਦਾਤ ਦਿੱਤੀ ਹੈ, ਗੁਰਬਾਣੀ ਕਕਾਰਾਂ ਦੀ ਰਹਿਤ। ਬੜਿਆਂ ਨੇ ਯਤਨ ਕੀਤੇ, ਬੜੇ ਯਤਨ ਵਿੱਚ ਲੱਗੇ ਹੋਏ ਹੈ, ਪਰ ਜਿਹੜੇ ਇਸ ਯਤਨ 'ਚ ਲੱਗੇ ਜਾਂ ਲੱਗੇ ਹੈ, ਉਹਨਾਂ ਦਾ ਆਪਣੇ ਬੀਜ ਨਾਸ਼ ਹੋ ਜਾਂਦਾ। ਲੇਕਿਨ ਇਹ ਗੁਰੂ ਕਾ ਪੰਥ ਇਸੇ ਤਰ੍ਹਾਂ ਹੀ ਰਹਿੰਦਾ। ਇਹਦੀ ਰਚਨਾ ਮਹਾਰਾਜ ਨੇ ਆਪ ਕੀਤੀ ਹੈ ਅਕਾਲ ਪੁਰਖ ਦੇ ਹੁਕਮ 'ਚ। ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ, ਇਹ ਉਹਦੇ ਹੁਕਮ 'ਚ ਹੋਇਆ ਨਾ। ਠਾਠ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ ਜਗ ਤੁਮ ਕਰੋ ਸਹਾਇ। ਸੋ ਇਸ ਵਾਸਤੇ ਬਹੁਤ ਆਏ ਉਹਨੀ ਬੜਬੜੇ ਕੋਝੇ ਯਤਨ ਕੀਤੇ ਵੀ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਇਹਨਾਂ ਨੂੰ ਬਰਕਤ ਮਿਲਦੀ ਹੈ, ਗੁਰਬਾਣੀ ਤੋਂ ਬਰਕਤ ਮਿਲਦੀ ਹੈ, ਹਰਿਮੰਦਰ ਸਾਹਿਬ ਤੋਂ ਬਰਕਤ ਮਿਲਦੀ ਹੈ, ਇਸ ਜਗ੍ਹਾ ਨੂੰ ਮਰੀਆ ਮੇਟ ਕਰ ਦਿਓ। ਸਾਰਾ ਕੁਛ ਕੀਤਾ, ਹਰਿਮੰਦਰ ਢਾਹ ਦਿੱਤੇ ਗਏ, ਸਰੋਵਰ ਪੂਰ ਦਿੱਤੇ ਗਏ, ਗਲਿਆਂ ਗਦੇ ਗਲ ਪਜਾਲੀਆਂ ਪਾ ਕੇ ਹਲ ਵਾਹ ਦਿੱਤੇ ਗਏ, ਪਰ ਉਹ ਕਿੱਥੇ ਹੈ? ਜਦੋਂ ਅਨੰਦਪੁਰ ਝੂਠੀਆਂ ਕਸਮਾਂ ਖਾ ਕੇ ਛਡਾਇਆ, ਸਾਰਾ ਕੁਛ ਤਬਾਹ ਕੀਤਾ, ਉੱਥੇ ਦਾ ਫਿਰ ਸਥਾਨ ਉਵੇਂ ਹੈ, ਨਿਸ਼ਾਨ ਧੁੱਲ ਰਹੇ ਹੈ, ਜੋਤਾਂ ਜਗ ਰਹੀਆਂ, ਧੂਪ ਧੁੱਪ ਰਹੇ ਹੈ, ਕਥਾ ਕੀਰਤਨ ਚੱਲ ਰਿਹਾ, ਲੰਗਰ ਸੰਗਤ ਪੰਗਤ ਮਰਜ਼ਾਦਾ, ਹਰ ਵੇਲੇ ਸੰਗਤਾਂ ਦੀ ਬੋਲੇ ਸੋ ਨਿਹਾਲ ਹੋਈ ਜਾਂਦੀ ਹੈ। ਪਰ ਜਿਹੜਾ ਇਹ ਕਰਨ ਵਾਲੇ ਸੀ, ਅੱਜ ਉਹਨਾਂ ਦਾ ਕੋਈ ਨਾਂ ਤੇ ਹੈ। ਇਸ ਕਰਕੇ ਨੌਵੇਂ ਪਾਤਸ਼ਾਹ ਦੱਸਦੇ ਹੈ, ਇਹ ਇਨਸਾਨ ਜੇ ਤੈਨੂੰ ਕੋਈ ਜਵਾਨੀ ਮਿਲੀ ਹੈ, ਮਾਇਆ ਮਿਲੀ ਹੈ, ਪਦਾਰਥ ਮਿਲੇ ਹੈ, ਰਾਜ ਸੱਤਾ ਮਿਲੀ ਹੈ, ਬੁੱਧੀ ਦਾ ਬਲ ਮਿਲਿਆ, ਗਰੀਬਾਂ ਦੇ ਜ਼ੁਲਮ ਨਾ ਢਾ, ਉਹਦੀ ਜਿਹੜੀ ਖੂਨੀ ਤਲਵਾਰ ਆ ਉਹ ਸਾਰਿਆਂ ਦੇ ਸਿਰ 'ਤੇ ਲਟਕਦੀ ਹੈ। ਜੇ ਤੈਨੂੰ ਸੱਤਾ ਮਿਲੀ, ਤੂੰ ਗਰੀਬਾਂ 'ਤੇ ਜ਼ੁਲਮ ਕਰਦਾ, ਉਹ ਪਰਮਾਤਮਾ ਦੀ ਜਿਹੜੀ ਤਲਵਾਰ ਹੈ ਉਹ ਤੇਰੇ ਸਿਰ 'ਤੇ ਵੀ ਲਟਕ ਰਹੀ ਹੈ, ਜ਼ੁਲਮ ਨਾ ਕਰ। ਕਿਉਂਕਿ ਜਿਹੜੀ ਕਾਰੂ ਨੂੰ ਮਹਾਰਾਜ ਨੇ ਇਹੀ ਕਿਹਾ ਸੀ ਕਿ ਜਿਹੜੀ ਉਹ ਅਗਨੀ ਆ ਤੈਨੂੰ ਸਾੜੇਗੀ, ਜ਼ੁਲਮ ਦੀ ਵੀ ਆ ਗਿਆ ਨਾ, ਉਹ ਜ਼ੁਲਮ ਹੀ ਉਹਨੂੰ ਸਾੜ ਦਿੰਦਾ, ਤਬਾਹ ਕਰ ਦਿੰਦਾ। ਸੋ ਇਸ ਵਾਸਤੇ ਐਸੇ ਦ੍ਰਿਸ਼ਟਾਂਤ ਪੁਰਾਤਨ ਨਵੀਨ ਇਤਿਹਾਸ ਵਿੱਚ ਬਹੁਤ ਹੈ, ਮਨ ਦੀਆਂ ਮਨ ਵਿੱਚ ਲੈ ਕੇ ਚਲੇ ਗਏ ਕਿ ਅਸੀਂ ਇਸ ਤਰ੍ਹਾਂ ਕਰਾਂਗੇ, ਪਰ ਉਹਨਾਂ ਦੇ ਮਨ ਦੀਆਂ ਮਨ 'ਚ ਰਹਿ ਗਈਆਂ, ਉਹ ਕਰ ਨਹੀਂ ਸਕੇ। ਸੋ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ, ਇਹ ਇਨਸਾਨ ਜੇ ਤੈਨੂੰ ਸੱਤਾ ਮਿਲੀ ਹੈ, ਗਰੀਬ ਪਰਵਰ ਬਣ, ਗਰੀਬਾਂ ਦੇ ਜ਼ੁਲਮ ਨਾ ਢਾ। ਸੋ ਇਸ ਕਰਕੇ ਹਾਕਮ ਕਹਾਏ ਹਕੂਮਤ ਨਾ ਹੋਏ, ਦੁਨੀਆ ਕਾ ਦੀਵਾਨਾ ਫਿਰ ਮਸਤ ਲੋਏ, ਬਸਤੀ ਉਜਾੜੈ ਫਿਰ ਨਾ ਵਸਾਵੈ, ਕੂਕੈਂ ਪੁਕਾਰੈਂ ਤੋ ਦਾਦ ਨਾ ਪਾਵੈ, ਅੰਦਰ ਹਰਮਾਂ ਕੇ ਤੂੰ ਬੈਠਾ ਹੈ ਜਾਏ, ਅੰਦਰ ਮਹਿਲਾਂ ਦੇ ਤੂੰ ਬੈਠਾ ਹੈ ਜਾਏ, ਹਰਮਾਂ ਸੇ ਖੇਲੇ ਖੁਸ਼ਬੂਈ ਹਟਾਏ, ਹਾਕਮ ਕਹਾਏ ਹਕੂਮਤ ਨਾ। ਹਾਕਮ ਤਾਂ ਕਹਾਉਣਾ, ਹਕੂਮਤ ਤਾਂ ਹੁੰਦੀ ਨਹੀਂ ਵੀ ਅਗਲੇ ਦਾ ਹੱਕ ਦੇਵੇਂ,
ਤੂੰ ਬਗਾਨਾ ਹੱਕ ਖੋ ਰਿਹਾ, ਜ਼ੁਲਮ ਧੱਕਾ ਕਰ ਰਿਹਾ ਅਤੇ ਬੋਜੋਰੀ ਕਰ ਰਿਹਾ। ਸੋ ਇਸ ਵਾਸਤੇ ਸੱਤਾ ਕਿਸੇ ਕੋਲ ਧਾਰਮਿਕ ਮਿਲ ਜਾਏ, ਰਾਜਨੀਤੀ ਮਿਲ ਜਾਏ, ਸਮਾਜਿਕ ਮਿਲ ਜਾਏ, ਕਈਆਂ ਨੂੰ ਧਾਰਮਿਕ ਸੱਤਾ ਮਿਲੀ, ਉਹਨੇ ਵੀ ਬੜੇ ਜ਼ੁਲਮ ਕੀਤੇ ਗਰੀਬਾਂ ਦੇ ਸੇਵਾਦਾਰਾਂ। ਕਿਸੇ ਨੂੰ ਰਾਜਸੀ ਮਿਲ ਜਾਏ, ਸਮਾਜਿਕ ਮਿਲ ਜਾਏ, ਸੱਤਾ ਦਾ ਗਰੂਰ ਬਹੁਤ ਭੈੜਾ ਹੈ। ਪਰ ਪਾਤਸ਼ਾਹ ਕਹਿੰਦੇ ਹੈ ਸੱਤ ਨੂੰ ਨਹੀਂ ਭੁਲਾਉਣਾ ਚਾਹੀਦਾ, ਅਤੇ ਜੇ ਕੋਈ ਅਜਿਹਾ ਕਰਦਾ, ਧਾਰਮਿਕ ਲੋਕਾਂ ਨੇ ਦੇਖੋ ਕਿਸ ਤਰ੍ਹਾਂ ਦਾ ਕੀਤਾ, ਕਾਸ਼ੀ ਜਿਹੜਾ ਕਲਵੱਤਰ ਆਰੇ ਨੂੰ ਆਪਣਾ ਵਿਚਰਾ ਦਿੰਦਾ, ਉਹਦੇ ਸਵਰਗ ਦੇ ਬੂਹੇ ਖੁੱਲ੍ਹ ਜਾਂਦੇ ਆ। ਉਹ ਅੰਗਰੇਜ਼ਾਂ ਨੇ ਆਰਾ ਪੁੱਟਿਆ ਨਾ ਕਾਸ਼ੀ ਦੇ ਵਿੱਚ, ਕੰਨਿਆਂ ਦਾਮ ਜਿਹੜਾ ਕਰੇਗਾ ਪ੍ਰਸ਼ੇਤਰ, ਕੰਨਿਆਂ ਦਾ ਦਾਨ ਲੈ ਲੈਣਾ, ਉਹਨਾਂ ਦੇ ਮੁੱਲ ਬਹੁਤ ਪਾਉਣੇ ਅਤੇ ਮਨਮਾਨੀਆਂ ਕਰਨੀਆਂ। ਜਦੋਂ ਦਸਮ ਗੁਰੂ ਜੀ ਗਏ, ਉਹਨੇ ਕਿਹਾ ਵੀ ਰਾਜੇ ਹੈ, ਮਾਲਾ ਦੇਖਣ ਸਾਧੂ ਹੈ, ਅਤੇ ਮਹਾਰਾਜ ਨੇ ਇੱਕ ਗਦੀ ਜਿਹੜੀ ਸੀ ਚੰਗੇ ਝੁੱਲ ਪਾ ਕੇ ਸ਼ਿੰਗਾਰ ਦਿੱਤੀ, ਅੰਬੇਲਾਂ ਅੰਬੋਲਾਂ ਉਹਦੇ ਗਲ 'ਚ ਬੜੇ ਘੰਟੇ ਘੰਟੇ ਪਾ ਦਿੱਤੇ। ਹੁਣ ਦੇਖ ਕੇ ਤਾਂ ਮਨ ਚਾਵੇ ਕਿ ਗਦੀ ਲੈ ਜਾਈਏ, ਮਾਇਆ ਬਹੁਤ ਮਿਲ ਜਾਏਗੀ, ਇੱਥੋਂ ਵੀ ਸ਼ਰਮ ਮੰਨਣ ਕਿ ਬ੍ਰਾਹਮਣ ਨੇ ਗਦੀ ਦਾ ਦਾਨ ਲੈ ਲਿਆ। ਅਤੇ ਮਨੀ ਰਾਮ ਪੰਡਿਤ, ਉਹਦੇ ਮਾਤਾ ਕਹਿੰਦੀ ਇਹ ਤਾਂ ਕਪਲਾ ਗਊ ਹੋ ਜਾਏਗੀ, ਮਹਾਰਾਜ ਸਮਰਾਥਿਆ। ਉਹ ਆਇਆ, ਮਹਾਰਾਜ ਨੇ ਕਿਰਪਾ ਕੀਤੀ, ਉਹਨੂੰ ਤਾਂਬੇ ਦਾ ਪੱਤਰ ਦਿੱਤਾ, ਤੀਰ ਦੀ ਨੋਕ ਨਾਲ ਲੇਟਿਆ ਸੀ, ਅਸੀਂ ਆਪ ਦਰਸ਼ਨ ਕੀਤੇ ਹੈ ਕੁਰਖੇਤਰ। ਇੱਕ ਕੁਰਖੇਤਰ ਵਿੱਚ ਇਹ ਸੰਤੋਖੀ ਬ੍ਰਾਹਮਣਾਂ ਦਾ ਪਰਿਵਾਰ ਆ, ਮੇਰਾ ਸਿੱਖ ਆਵੇ ਇਹਨਾਂ ਨੂੰ ਨਵਾਜਿਸ਼ ਕਰੇ। ਉੱਥੇ ਉਹ ਗਦੀਗੜ੍ਹ ਗੁਰਦੁਆਰਾ ਬਣਿਆ, ਗਦੀ ਦਾ ਦਾਨ। ਧਾਰਮਿਕ ਲੋਕ ਕਿੱਥੇ ਤੱਕ ਜ਼ੁਲਮ ਕਰਦੇ ਸੀ। ਫਿਰ ਉੱਥੇ ਦੁਆਰਕਾ, ਅਤੇ ਜਿਹੜਾ ਕੋਈ ਮੁਕਤ ਹੋਣਾ ਚਾਹੁੰਦਾ ਦੁਆਰਕਾ ਛਾਪ ਲਵਾਵੇ, ਜਿਵੇਂ ਉਹ ਸਾਂਹ ਦੇ ਖੱਪਾ ਜਿਹਾ ਲਾ ਦਿੰਦੇ ਨਾ ਗਰਮ ਕਰਕੇ, ਇਸ ਤਰ੍ਹਾਂ ਲਾ ਦਿੰਦੇ ਸੀ। ਇਸ ਤਰ੍ਹਾਂ ਦੇ ਜ਼ੁਲਮ ਢਾਉਂਦੇ ਸੀ ਧਾਰਮਿਕ ਲੋਕ। ਸੱਤਾ ਕਿਸੇ ਕੋਲ ਵੀ ਆ ਜਾਏ, ਇਸ ਤਰ੍ਹਾਂ ਦੀ ਸੱਤਾ ਦੇ ਨਸ਼ੇ ਵਿੱਚ ਹੀਰਾ ਸਿੰਘ ਡੋਗਰੇ ਨੇ ਸਿੱਖ ਫੌਜਾਂ ਨੂੰ ਲਾਲਚ ਬਹਿਕਾਵਾ ਦੇ ਕੇ ਧੰਨ ਧੰਨ ਬਾਬਾ ਵੀਰ ਸਿੰਘ ਵਰਗੇ ਮਹਾਂਪੁਰਖਾਂ ਦੇ ਉੱਤੇ ਤੋਪਾਂ ਦੇ ਗੋਲੇ ਵਰਾਏ। ਸੱਤਾ ਕੈਸੀ ਮਾੜੀ, ਨਾ ਉਹ ਪਿੰਡ ਵਿੱਚ ਸੀ, ਨਾ ਸ਼ਹਿਰ ਵਿੱਚ ਸੀ, ਨਾ ਕਿਸੇ ਧਰਮ ਸਥਾਨ 'ਤੇ, ਮੁੱਠਿਆਂ ਵਾਲੇ ਦਰਿਆ ਦੇ ਕਿਨਾਰੇ ਬੈਠੇ। ਅਤੇ ਜੇ ਨਰੰਗਾਬਾਦ ਹੁੰਦੀ ਤਾਂ ਉਸ ਪਿੰਡ ਦੇ ਵਿੱਚ ਕਿੰਨਾ ਕਹਿਰ ਟੁੱਟਦਾ, ਪਬਲਿਕ ਨੂੰ ਬਚਾਇਆ ਅਤੇ ਆਪਣੇ 'ਤੇ ਸਾਰਾ ਸੰਤਾਪ ਝੱਲ ਲਿਆ। ਸ਼ਰਨਾਰਥੀ ਨਹੀਂ ਦੇਣੇ, ਆਪਣਿਆਂ 'ਤੇ ਵਾਰ ਨਹੀਂ ਕਰਨਾ, ਆਪਾਂ ਵਾਰ ਦੇਣਾ। ਸਤਾਇਆ ਸੀ ਭੈੜੀ, ਫਿਰ ਹੋਇਆ ਕਿ ਸੰਤ ਕਾ ਦੋਖੀ ਮਹਾਂ ਪਿਆਰਾ, ਸੰਤ ਕਾ ਦੋਖੀ ਪਰਮੇਸ਼ਰ ਮਾਰਾ, ਸੰਤ ਕਾ ਦੋਖੀ ਰਾਜ ਤੇ ਹੀਨ, ਸੰਤ ਕਾ ਦੋਖੀ ਦੁਖੀਆਰ। ਅਤੇ ਫਿਰ ਉਹ ਹੀ ਫੌਜਾਂ ਬਗਾਵਤ ਪੈ ਗਈ, ਇਹ ਪਾਪੀ ਨੇ ਕੀ ਕਰਾਇਆ ਉਹਦੇ ਮਗਰ, ਫਿਰ ਉਹਦਾ ਕਿਵੇਂ ਕਤਲ ਹੋਇਆ, ਉਹਦੇ ਟੁਕੜੇ ਕਰਕੇ ਕਿਵੇਂ ਗੰਦੀਆਂ ਨਾਲੀਆਂ ਛੁੱਟੇ। ਕਿਉਂਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੇ, ਇਸ ਕਰਕੇ ਹਜ਼ੂਰ ਕਹਿੰਦੇ ਹੈ ਕਿ ਜਦੋਂ ਕਿਸੇ ਮਾੜੇ ਕੋਲ ਸੱਤਾ ਆਉਂਦੀ ਹੈ ਉਹਦਾ ਫਿਰ ਦੁਰੋ ਉਪਯੋਗ ਕਰਦਾ। ਦਸਮ ਪਾਤਸ਼ਾਹ ਨੇ ਜਾ ਕੇ ਬੰਦਾ ਬਹਾਦਰ ਅੰਮ੍ਰਿਤ ਛਕਾ ਕੇ ਅਤੇ ਉਹ ਸੰਤ ਨੂੰ ਫਿਰ ਇੱਧਰ ਲਾਇਆ, ਸਿਪਾਹੀ ਬਣਾਇਆ। ਕਿਉਂਕਿ ਜੇ ਸੰਤ ਅਤੇ ਸਿਪਾਹੀ ਹੋਏਗਾ ਫਿਰ ਜ਼ੁਲਮ ਨਹੀਂ ਕਰੇਗਾ, ਜੇ ਇਕੱਲਾ ਸਿਪਾਹੀ ਆ ਫਿਰ ਨਾਦਰ ਸ਼ਾਹ ਅਤੇ ਅਬਦਾਲੀ ਬਣ ਕੇ ਕੀ ਕੀਤਾ। ਇਸ ਵਾਸਤੇ ਸੰਤ ਅਤੇ ਨਾਲ ਸਫਾਈ, ਇਹ ਮਹਾਰਾਜ ਨੇ ਕੀਤਾ। ਸੰਤ ਬਣਨ ਵਾਸਤੇ ਸ਼ਬਦ ਦੀ ਨਾਮ ਦੀ ਕਮਾਈ ਕਰਨੀ ਪੈਣੀ ਹੈ, ਅਤੇ ਸਫਾਈ ਬਣਨ ਵਾਸਤੇ ਸ਼ਸਤਰ ਅਸਤਰ ਦਾ ਅਭਿਆਸ, ਸੂਰਵੀਰਤਾ, ਵੀਰ ਰਸੀ। ਸੋ ਇਸ ਕਰਕੇ ਕਹਿੰਦੇ ਬਹੁਤ ਲੋਕਾਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਜਦੋਂ ਜਦੋਂ ਦੀ ਸੱਤਾ ਮਿਲੀ ਜਾਂ ਮਿਲਦੀ ਹੈ, ਕੋਈ ਬਿਰਲੇ ਹੈ, ਇਹ ਸੱਤਾ ਨੂੰ ਪਾ ਕੇ ਪਰਉਪਕਾਰ ਕਰਦੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸੱਤਾ ਮਿਲੀ, ਮਹਾਰਾਜਾ ਰਘੂ ਦੀਆਂ, ਬਿਕਰਮ ਅਜੀਤ ਮਹਾਰਾਜਾ ਭੋਜ ਦੀਆਂ ਕਹਾਣੀਆਂ ਚੱਲ ਰਹੀਆਂ, ਅਤੇ ਉਹਨਾਂ ਨੇ ਧਰਮ ਦੇ ਰਾਜ ਕੀਤੇ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਲੋਕ ਆ, ਕਰਨਾ ਤਾਂ ਬਹੁਤ ਕੁਛ ਚਾਹੁੰਦੇ ਆ, ਪਰ ਹੁੰਦਾ ਉਹ ਵੀ ਹੈ ਜੋ ਮਹਾਰਾਜ ਨੂੰ ਮਨਜ਼ੂਰ ਆ, ਨਹੀਂ ਤਾਂ ਮਨ ਦੀਆਂ ਮਨ 'ਚ ਲੈ ਕੇ ਤੁਰ ਜਾਂਦੇ ਹਨ। ਮਨ ਕੀ ਮਨ ਹੀ ਮਾਹੇ ਰਹੀ, ਉਹ ਜਿਹੜਾ ਮਨ ਵਿੱਚ ਸੀ ਵੀ ਹੀਰਾ ਸਿੰਘ ਸ਼ਾਇਦ ਮੈਂ ਇਹ ਲਾਹੌਰ ਦਰਬਾਰ ਸਮਝ ਲਵਾਂਗਾ, ਉਹ ਵੀ ਨਾ ਮਿਲਿਆ, ਬਦਨਾਮੀ ਵੀ ਘੱਟੀ, ਬਗਾਤਾ ਹੋ ਕੇ ਗਿਆ। ਮਨ ਕੀ ਮਨ ਹੀ ਮਾਹੇ ਰਹੀ, ਐਸੇ ਲੋਕਾਂ ਦੀਆਂ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਹਨ।
ਸੋਰਠ ਮਹੱਲਾ ਨਾਵਾਂ, ਮਨ ਕੀ ਮਨ ਹੀ ਮਾਹੇ ਰਹੀ।
ਮਨ ਵਿੱਚ ਆਪਣੀ ਹਵਸ ਲਾਲਸਾ ਨੂੰ ਪੂਰਾ ਕਰਨ ਵਾਸਤੇ ਇਨਸਾਨ ਬਹੁਤ ਤਰ੍ਹਾਂ ਦੇ ਸੰਕਲਪ ਕਲਪ ਕਰਦਾ ਹੈ, ਲੇਕਿਨ ਧਰਮ ਨਾਲੋਂ, ਗੁਰੂ ਨਾਲੋਂ ਸੱਚ ਨੂੰ ਜਦੋਂ ਟੁੱਟ ਜਾਂਦਾ, ਇਹਦੀਆਂ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਹਨ।
ਨਾ ਹਰ ਭਰੇ ਨਾ ਤੀਰਥ ਸੇਵੇ,
ਨਾ ਤਾਂ ਹਰੀ ਪਰਮਾਤਮਾ ਦੇ ਨਾਂ ਦਾ ਭਜਨ ਕੀਤਾ, ਨਾ ਤੀਰਥਾਂ ਦੇ ਜਾ ਕੇ ਕੋਈ ਲੰਗਰ ਲਾਏ, ਸੰਗਤਾਂ ਦੀ ਸੇਵਾ ਕੀਤੀ, ਉਹ ਵੀ ਨਹੀਂ ਕੀਤੀ, ਪਰਮਾਤਮਾ ਦਾ ਭਜਨ ਵੀ ਨਹੀਂ ਕੀਤਾ। ਤੀਰਥਾਂ ਦੇ ਜਾ ਕੇ ਗਰੀਬਾਂ ਮਜ਼ਲੂਮਾਂ ਵਾਸਤੇ ਅੰਨ ਦੇ ਛੇਤਰ ਵੀ ਨਹੀਂ ਲਾਏ, ਹਾਂਜੀ ਉਹਨਾਂ ਦੀ ਵੀ ਪਰਵਰਿਸ਼ ਨਹੀਂ ਕੀਤੀ, ਕਿਉਂਕਿ ਕਈ ਨਮਾਣੇ ਨਤਾਣੇ ਲੋਕ, ਗਰੀਬ ਆ, ਅਪਾਹਜ ਲੋਕ ਆ, ਉਹ ਤੀਰਥਾਂ 'ਤੇ ਆ ਜਾਂਦੇ ਆ, ਉੱਥੇ ਯਾਤਰੂ ਆਉਂਦੇ ਆ, ਉਹ ਸਾਡੇ 'ਤੇ ਤਰਸ ਕਰਕੇ ਮਿਹਰ ਕਰ ਦੇਣ। ਮਹਾਰਾਸ਼ਟਰ ਦੇ ਇਲਾਕੇ 'ਚ ਆਪਣੇ ਹਾਜੀ ਮਸਕੀਨ, ਉਹ ਮੁਸਲਮਾਨ ਸੀ, ਉਹਨੂੰ ਕਿਹੜਾ ਕਰਮ ਸੀ, ਫੋੜੋ ਘਰ ਦੇ ਵੀ ਪਿਆ ਕੇ ਜਾਂਦੇ ਆ, ਤੰਦਰੁਸਤ ਹੋਵੇ, ਮਾਇਆ ਕਮਾ ਕੇ ਦੇਵੇ, ਗ੍ਰਿਸਤੀ ਵੀ ਉਹਨੂੰ ਸਮਝਦੇ, ਦੂਏ ਨੂੰ ਕੌਣ ਸਮਝਦਾ। ਆ ਲੰਗੜੇ ਲੂਲੇ ਪਿੰਗਲੇ ਆ ਬਾਹਰ ਜਿਹੜੇ ਆ ਗ੍ਰਿਸਤੀਆਂ ਨੂੰ ਜੰਮੇ ਆ, ਗੋਰੀ 'ਚ ਪਾ ਕੇ ਚੋਰੀ ਪਿੰਗਲੇ ਅੰਬੜੇ ਅੰਬਰੇ ਰੱਖੇ ਹੁੰਦੇ ਆ, ਹੁਣ ਕਈਆਂ ਨੂੰ ਕੰਨਿਆਂ ਜੰਮਦੀਆਂ, ਇਹ ਬੋਰੀ 'ਚ ਪਾ ਕੇ ਰੱਖੇ ਹੁੰਦੇ, ਕਿਹੜਾ ਪਾਲੂਗਾ, ਪੜ੍ਹਾਊਗਾ, ਵਿਆਹੂਗਾ, ਇਨਸਾਨ ਕਿੱਥੇ ਤੱਕ, ਆਪਣੇ ਜਾਏ ਸਪਣੀ ਨੂੰ ਆਪਣੇ ਜਾਏ ਆਪੇ ਖਾਏ, ਐਸੇ ਜ਼ੁਲਮ ਕਰਦੇ ਲੋਕ, ਜਾਂ ਮਾਰ ਦਿੰਦੇ ਆ, ਕੰਨਿਆਂ ਘਾਤ ਕਰਦੇ ਆ, ਕਈ ਦਾਜ ਦੀ ਬਲੀ ਚੜ੍ਹਦੀਆਂ, ਕਈਆਂ ਨੂੰ ਜ਼ਿਆਦਾ ਤੰਗ ਕਰਦੇ ਆ, ਉਹ ਆਤਮ ਘਾਤ ਕਰ ਲੈਂਦੀਆਂ, ਐਸੇ ਜ਼ੁਲਮ ਕਰਦੇ। ਉਹ ਸਾਧ ਸੰਗਤ ਉਹਨੂੰ ਬਾਹਰ ਛੱਡ ਗਏ, ਬੜਾ ਦੁਖੀ ਹੈ। ਅਖੀਰੀ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸੰਤ ਸੱਚਖੰਡ ਹਜ਼ੂਰ ਸਾਹਿਬ ਸੰਗਤ ਜਾਂਦੀ ਹੈ, ਉੱਧਰ ਹਾਲੇ ਵੀ ਗਰੀਬੀ ਬੜੀ ਹੈ, ਉਹ ਕੋਈ ਜਾਂਦਾ ਸੀ ਗੱਡਾ ਜਾ ਲਈ, ਪੁਕਾਰ ਕੀਤੀ ਕਿ ਮੈਨੂੰ ਉੱਥੇ ਲੈ ਜਾਓ, ਇਹਨੂੰ ਤਰਸ ਆਇਆ, ਉੱਥੇ ਲਾ ਦਿੱਤਾ। ਹੁਣ ਮਹਾਰਾਜ ਦਸਮ ਪਾਤਸ਼ਾਹ ਚਰਨਾਂ 'ਚ ਅਰਦਾਸ ਕਰਨੀ, ਸੱਚੇ ਪਾਤਸ਼ਾਹ ਪਤਾ ਨਹੀਂ ਮੇਰੇ ਤੋਂ ਕਿਹੜਾ ਭੈੜਾ ਪਾਪ ਕਰਮ ਹੋਇਆ, ਕੋਲ ਹੋ ਗਿਆ, ਅਤੇ ਹੁਣ ਸੰਸਾਰ ਦੇ ਲੋਕ ਤੇ ਚਮੜੇ ਦਮੜੇ ਦੇ ਪਾਤਸ਼ਾਹ ਪਿਆ, ਮਾਇਆ ਨਾ ਮੇਰੇ ਕੋਲ, ਮਾਇਆ ਦਾ ਜਰਾਨਾ ਆ, ਹੋਰ ਕੋਈ ਕਿਸੇ ਦਾ ਰਿਸ਼ਤਾ ਨਹੀਂ, ਜਿੱਥੋਂ ਸਵਾਰਥ ਪੂਰਾ ਨਹੀਂ ਹੁੰਦਾ ਉਹ ਕੁਝ ਨਹੀਂ ਲੱਗਦਾ, ਸਵਾਰਥ ਦੇ ਅਸਰ ਉਹ ਗੁਰਮੁਖ ਪਿਆਰੇ ਪਰਮਾਤਮਾ ਦੀ ਸਾਂਝ ਬਣਾਉਂਦੇ, ਬਸ ਬੇਨਤੀਆਂ ਕਰਨੀਆਂ, ਸੰਗਤ ਦੀ ਧੂੜ ਪੈਣੀ ਕਰ ਸੋਣਾ, ਰੋਟੀ ਟੁਕੜਾ ਦੇ ਦੇਣਾ। ਅਤੇ ਜਦੋਂ ਫਿਰ ਉੱਥੇ ਹੋਲਾ ਮਹੱਲਾ ਹੁੰਦਾ, ਜੋ ਮਹਾਰਾਜ ਦੇ ਨਿਮਿੱਤ ਘੋੜੇ ਰੱਖੇ ਹੈ, ਨਗਰ ਕੀਰਤਨ ਹੁੰਦਾ, ਇੱਕ ਘੋੜਾ ਭੱਜ ਕੇ ਦੌੜ ਗਿਆ, ਸਾਰੇ ਹੈਰਾਨ ਤੇ ਕਿੱਧਰ ਜਾ ਰਿਹਾ। ਉਹ ਜਾ ਕੇ ਉਹਦੀਆਂ ਨਾਸਾਂ ਨਾਲ ਨਾਸਾਂ ਲਾਈਆਂ ਅਤੇ ਮੁੜ ਆਇਆ, ਉਹ ਬਿਲਕੁਲ ਤੰਦਰੁਸਤ ਹੋ ਗਿਆ। ਮਹਾਰਾਜ ਨੂੰ ਨਮਸਕਾਰ ਕੀਤੀ, ਧੰਨਵਾਦ ਕੀਤਾ, ਘਰ ਆਇਆ ਤੂੰ ਕਿਵੇਂ ਰਾਜੀ ਹੋ ਗਿਆ। ਉਹਨੇ ਕਹਾਣੀ ਦੱਸੀ ਕਿ ਮਹਾਰਾਜ ਦਸਮ ਪਾਤਸ਼ਾਹ ਦੀ ਕਿਰਪਾ ਹੋਈ, ਉਹ ਤਾਂ ਇੱਕ ਬਹਾਨਾ ਸੀ। ਉਹਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਮਹਾਰਾਜ ਦਾ ਵਿੱਚੋਂ ਗੋਲਕ ਦਾ ਹਿੱਸਾ ਕੱਢਣਾ, ਇੰਨੀ ਬਰਕਤ ਹੋਈ, ਉਹ ਬੱਸਾਂ ਦਾ ਟਰਾਂਸਪੋਰਟਰ ਬਣ ਗਿਆ। ਉਹਦੀ ਹਰ ਬੱਸ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਫੋਟੋ ਲੱਗੀ ਹੋਈ ਸੀ। ਇੱਕ ਸਿੰਘ ਉਸ ਬੱਸ ਸਫ਼ਰ ਕੀਤਾ, ਉਹਨੇ ਕਿਹਾ ਵੀ ਇਹਦਾ ਜਿਹੜਾ ਮਾਲਕ ਆ ਉਹ ਇੱਕ ਮੁਸਲਮਾਨ ਆ, ਅਤੇ ਫੋਟੋ ਦਸਮ ਪਾਤਸ਼ਾਹ ਦੀ ਲਾਈ ਹੈ, ਇਹ ਕਿਵੇਂ ਹੋਇਆ? ਉਹ ਜੀ ਬੱਸੋਂ ਉਤਰਿਆ ਅਤੇ ਕੁਛ ਤਾਂ ਪੁਛਾਉਂਦਾ, ਜਿੱਥੇ ਉਹਨਾਂ ਦੀ ਯੂਨੀਅਨ ਸੀ, ਦਫ਼ਤਰ ਸੀ, ਉੱਥੇ ਚਲੇ ਗਿਆ ਅਤੇ ਹਾਜੀ ਮਸਕੀਨ ਨੂੰ ਮਿਲਿਆ। ਹੁਣ ਜਲ ਪਾਣੀ ਜੇ ਆਇਆ ਕੀਤੀ, ਕਹਿਣ ਲੱਗੇ ਮਹਾਰਾਜ ਮੈਂ ਇਉਂ ਆਇਆ, ਤੁਹਾਡੀਆਂ ਬੱਸਾਂ 'ਤੇ ਤੁਹਾਡੇ ਨਾਂ ਲਿਖੇ ਸੀ, ਹਰ ਬੱਸ ਵਿੱਚ ਦਸਮ ਪਾਤਸ਼ਾਹ ਤਸਵੀਰ ਦੇਖੀ, ਇਹ ਕਿਵੇਂ ਲਾਈ? ਉਹ ਕਹਿਣ ਲੱਗਾ ਵੀ ਤੇਰਾ ਇਹਦੇ ਨਾਲ ਕੀ ਮਤਲਬ, ਮੈਂ ਜਿਹੜੀ ਮਰਜ਼ੀ ਤਸਵੀਰ ਲਾਵਾਂ। ਕਹਿੰਦੇ ਜੀ ਮੈਂ ਕੋਈ ਕਿੰਤੂ ਜਾਂ ਤਰਕ ਦੇ ਨਾਲ ਗੱਲ ਨਹੀਂ ਕਰਦਾ, ਮੈਂ ਵੈਸੇ ਹੀ ਆਪਣੇ ਗਿਆਨ ਵਾਸਤੇ ਬੇਨਤੀ ਕੀਤੀ ਹੈ। ਹੁਣ ਫਿਰ ਦੱਸਿਆ ਵੀ ਮੈਨੂੰ ਇਸ ਤਰ੍ਹਾਂ ਕੋਹੜ ਹੋ ਗਿਆ ਸੀ, ਘਰ ਦੇ ਉਹ ਮੈਨੂੰ ਬਾਹਰ ਜੰਗਲ ਛੱਡ ਗਿਆ ਸੀ, ਮੈਂ ਇਸ ਤਰ੍ਹਾਂ ਉੱਥੇ ਗਿਆ, ਇਸ ਤਰ੍ਹਾਂ ਕੌਤਕ ਹੋਇਆ ਅਤੇ ਮਹਾਰਾਜ ਨੇ ਕਿਰਪਾ ਕੀਤੀ ਹੈ। ਮੈਂ ਹਰ ਵੇਲੇ ਹੁਣ ਉਹਨਾਂ ਨੂੰ ਆਪਣੇ ਸਨਮੁਖ ਰੱਖਦਾ ਕਿ ਤੁਹਾਡੀ ਕਿਰਪਾ ਨਾਲ ਮੈਂ ਇੱਥੇ ਪਹੁੰਚਾਂ। ਬੋਲੋ
ਸਤਨਾਮ ਸ੍ਰੀ ਵਾਹਿਗੁਰੂ।
ਪਰ ਸਾਡਾ ਸਿਦਕ ਟੁੱਟ ਗਿਆ, ਸਾਡਾ ਭਰੋਸਾ ਨਹੀਂ ਹੁਣ ਰਹਿ ਰਿਹਾ, ਕਿਵੇਂ ਭਟਕਦੇ ਫਿਰਦੇ ਹਾਂ। ਕਿਉਂਕਿ ਜਾ ਕੇ ਰਹਿੰਦਾ ਵਿਸ਼ਵਾਸ ਪ੍ਰਗਾਇਆ ਤਤ ਗਿਆਨ ਅਤੇ ਸਮਨ ਪ੍ਰਗਟਾ, ਵਿਸ਼ਵਾਸ ਉੱਡ ਗਿਆ, ਸ਼ਰਧਾ ਉੱਡ ਗਈ। ਸਾਡੇ ਜਿਹੜੇ ਬਹੁਤ ਪ੍ਰਚਾਰਕ ਵੀ ਇੱਧਰ ਤੁਰ ਪਏ, ਕੋਈ ਦਰਬਾਰ ਸਾਹਿਬ 'ਤੇ, ਕੋਈ ਸਰੋਵਰਾਂ 'ਤੇ, ਕੋਈ ਬਾਣੀਆਂ 'ਤੇ ਕਿੰਤੂ ਕਰੀ ਜਾ ਰਿਹਾ ਕਿ ਦੱਸੋ ਇਹਨਾਂ ਦੇ ਪ੍ਰਚਾਰ ਨਾਲ ਸੰਗਤਾਂ ਨੂੰ ਕੀ ਪ੍ਰਾਪਤ ਹੋਏਗਾ, ਜਿਹੜੇ ਆਪ ਨਾਸਤਕ ਲੋਕ ਆ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਭਾਈ ਨਾ ਹਰ ਭਜੇ, ਨਾ ਤਾਂ ਹਰੀ ਦੇ ਭਜਨ ਕੀਤਾ ਅਤੇ ਨਾ ਤੀਰਥ ਸੇਵੇ, ਨਾ ਤੀਰਥਾਂ 'ਤੇ ਜਾ ਕੇ ਉਹਨਾਂ ਗਰੀਬਾਂ ਨਮਾਣਿਆਂ ਨਤਾਣਿਆਂ ਅਪਾਹਜਾਂ ਲੋੜਵੰਦਾਂ ਦੀ ਕੋਈ ਸੇਵਾ ਹੀ ਕੀਤੀ ਹੈ।
ਚੋਟੀ ਕਾਲ ਰਹੀ
ਕਾਰੇ ਹੋਏ ਆਪਣੇ ਫਿਰਦੇ ਰਹੇ, ਫਿਰ ਸਮਾਂ ਆਉਂਦਾ ਜਿਹੜਾ ਕਾਲ ਜਮ ਰਾਜ ਇਹਨਾਂ ਦੀ ਚੋਟੀ ਜੁੰਡਿਆਂ ਨੂੰ ਸਿਰ ਤੋਂ ਫੜ ਕੇ ਇਹਨਾਂ ਦੇ ਕਰਮਾਂ ਦਾ ਫਲ ਭੁਗਤਾਉਂਦਾ ਹੈ।
ਵਿਸ਼ਰਾਮ
ਦੇ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾਲਤਾ ਕਰਦੇ ਹਨ, ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਅੱਜ ਆਦੇਸ਼ ਵਸ ਰਿਹਾ, ਇਹ ਸਾਰੀ ਉਹਨਾਂ ਦੀ ਮਿਹਰ ਆ। ਕਿਰਪਾ ਕਰਦੇ ਹਨ
ਭੂਤ ਰਥ ਸੰਪਤ,
ਦਾਰਾ ਇਸਤਰੀ ਮਿੱਤਰ ਪੁੱਤਰ ਅਤੇ ਸੰਪਤੀ ਜਿਹੜੀ ਜਾਇਦਾਦ ਧਨ ਦੌਲਤ ਹੈ,
ਧਨ ਪੂਰਨ ਸਭ ਮਹੀ,
ਇਹ ਜਿਹੜਾ ਧਨ ਇਹ ਜਿੰਨੀਆਂ ਵੀ ਗੱਲਾਂ ਹੈਗੀਆਂ ਧਰਤੀ ਦੇ ਉੱਤੇ ਇਹ ਪੂਰਨ ਅਤੇ ਪਰਮੇਸ਼ਰ ਹੈ, ਉਹਦੀ ਬਰਕਤ ਨਾਲ ਹੈ। ਅਤੇ ਜੇ ਉਹ ਤੋਂ ਬੇਮੁੱਖ ਹੋ ਜਾਵਾਂਗੇ ਇਹ ਵੀ ਸਾਰੇ ਪੈਰੀ ਬਣ ਜਾਂਦੇ ਆ। ਫਿਰ ਤਾਂ ਸਰੀਰ ਦੇ ਅੰਗੇ ਵੈਰੀ ਹੋ ਜਾਂਦੇ ਆ, ਗਠੀਆ ਹੋ ਗਿਆ ਤੇ ਅੰਗ ਹੋ ਗਿਆ, ਆਪਣੇ ਅੰਗ ਵੀ ਵੈਰੀ ਹੋ ਜਾਂਦੇ ਆ, ਜੇ ਉਹ ਤੋਂ ਬੇਮੁੱਖ ਹੋ ਜਾਈਏ ਨਾ। ਜੇ ਸਰੀਰ ਵੀ ਉਹਦੀ ਕਿਰਪਾ ਨਾਲ ਮਿਲਿਆ ਮਨੁੱਖ ਦੇ, ਅਤੇ ਤੰਦਰੁਸਤੀ ਵੀ ਉਹਦੀ ਕਿਰਪਾ ਨਾਲ ਆ, ਇਹ ਜਿਹੜੇ ਨੈਣ ਪੁਰਾਣੇ ਆ ਇਹ ਵੀ ਉਹਦੀ ਕਿਰਪਾ ਨਾਲ ਚੱਲਦੇ ਆ, ਜੇ ਉਹ ਤੋਂ ਬੇਮੁੱਖ ਹੋ ਜਾਈਏ ਇਹ ਵੀ ਜਵਾਬ ਦੇ ਜਾਂਦੇ ਆ, ਕਿਉਂਕਿ ਇਸ ਕਾ ਬਲ ਨਹੀਂ ਕਿ ਸਹਾਤ ਕਰਮ ਕਰਾਵਨ ਕਰਮ ਕੋ ਨਾ। ਉਹ ਐਡਾ ਸ਼ਕਤੀਸ਼ਾਲੀ ਹੈ, ਨੀਕੀ ਪੀੜੀ ਮੈਂ ਕੱਲ ਰੱਖਾ, ਭਸਮ ਕਰੈ ਲਸ ਕਰ ਕੋਟ ਲੜਾਖਾ, ਪੀੜੀ ਵਾਂਗ ਜਿਹੜੇ ਕਮਜ਼ੋਰ ਆ ਉਹਨਾਂ 'ਚ ਬਰਕਤ ਰੱਖ ਕੇ ਇੰਨੇ ਬਲਸ਼ਾਲੀ ਬਣਾ ਦਿੰਦਾ, ਬੜੀਆਂ ਬੜੀਆਂ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਤਬਾਹ ਕਰਕੇ ਰੱਖ ਦਿੰਦਾ। ਇਸ ਵਾਸਤੇ ਇਹ ਜਿਹੜਾ ਧਨ ਆਦਿਕ ਹੈ ਅਤੇ ਮੇਰੀ ਮੈਨੇ ਧਰਤੀ ਦੀ ਰਚਨਾ ਇਹ ਸਾਰੀ ਉਸ ਪੂਰਨ ਪਰਮਾਤਮਾ ਨੇ ਕੀਤੀ ਹੈ, ਉਸ ਤੋਂ ਬਿਨਾਂ ਤਾਂ ਕੁਝ ਵੀ ਨਹੀਂ। ਅਤੇ ਜਦੋਂ ਉਹਨੂੰ ਭੁੱਲ ਕੇ ਅਸੀਂ ਆਪਣੀ ਮਨਮਤ ਕਰਦੇ ਹਾਂ, ਸੱਤਾ ਨੂੰ ਪਾ ਕੇ ਜ਼ੁਲਮ ਕਰਦੇ ਹਾਂ, ਫਿਰ ਸਮਾਂ ਭਾਈ ਆਏ ਜਾਂਦਾ। ਹੁਣ ਪ੍ਰਾਕਸ਼ੀਅਰ ਨੇ ਕੀ ਕੀਤਾ, ਬੰਦੇ ਨੂੰ ਪੁੱਛਿਆ ਕਿ ਤੇਰੀ ਮੌਤ, ਕਹਿੰਦੇ ਜਿਵੇਂ ਤੂੰ ਮਰਨਾ ਉਵੇਂ ਮਾਰ ਲੈ। ਅਤੇ ਉਸ ਤਰ੍ਹਾਂ ਉਹਦੀ ਮੌਤ ਹੋਈ ਨਾ, ਜਿਹਦੇ ਬਦਰੋਹ ਪੈਦਾ ਹੋ ਗਿਆ ਕਿ ਲੁਕਦਾ ਫਿਰੇ ਭੱਜਾ ਫਿਰੇ, ਕੋਈ ਮਹੱਲ ਸੀ ਉਹਦੇ ਅੰਦਰ ਆ ਕੇ ਵੜ ਗਿਆ। ਅਤੇ ਲੋ ਫਿਰ ਕਿਸ ਤਰ੍ਹਾਂ ਇਹਦੀਆਂ ਅੱਖਾਂ ਕੱਢੀਆਂ, ਕਿਵੇਂ ਘੜੀ ਗਰੀਬ ਕੇ ਨੂੰ ਪੈਰ ਨਾ ਬੰਨ ਕੇ ਹਾਥੀ ਦੇ ਮਾਰਿਆ ਗੋਟੀ ਗੋਟੀ ਕਰਕੇ। ਪਰ ਜਦੋਂ ਸੱਤਾ ਦਾ ਨਸ਼ਾ ਦਾ ਗੁਰੂਰ ਹੁੰਦਾ ਨਾ, ਬਹੁਤ ਕੁਝ ਕਰਦਾ, ਇਹ ਨਹੀਂ ਪਤਾ ਕਿ ਜਿਹੜਾ ਮੈਂ ਕਰਦਾ ਇਹ ਦਿਨ ਮੇਰੇ 'ਤੇ ਵੀ ਆ ਸਕਦਾ। ਅਤੇ ਜੇ ਇਹ ਚੇਤੇ ਰਹੇ ਇਹ ਤਾਂ ਬੰਦਾ ਗਲਤੀ ਕਰਦਾ ਹੀ ਨਹੀਂ। ਪਾਤਸ਼ਾਹ ਦੱਸਦੇ ਹਨ,
ਤਾਰਾ ਨੀਤ ਪੂਤ ਰੱਥ ਸੰਪਤ,
ਇਹ ਜਿੰਨੀਆਂ ਵੀ ਚੀਜ਼ਾਂ ਹਨ,
ਧਨ ਪੂਰਨ ਸਭ ਮਹੀ,
ਧਨ ਜਿਹੜਾ ਆ ਮਹੀ ਧਰਤੀ ਦੇ ਉੱਤੇ ਪੂਰਨ ਪਰਮਾਤਮਾ ਨੇ ਪੈਦਾ ਕੀਤਾ, ਉਹਨੂੰ ਭੁੱਲ ਕੇ ਇਹ ਸਾਰੀਆਂ ਚੀਜ਼ਾਂ ਜਿਹਨਾਂ ਨੂੰ ਆਪਣੇ ਸਮਝਦਾ, ਇਹ ਵੀ ਇੱਕ ਦਿਨ ਬਗਾਨੀਆਂ ਬਣ ਜਾਣ ਵਾਲੀਆਂ ਹਨ।
ਔਰ ਸਗਲ ਮਿਥਿਆ ਇਹ ਜਾਨੋ,
ਹੋਰ ਜਿੰਨਾ ਕੁਝ ਵੀ ਪ੍ਰਪੰਚ ਨਜ਼ਰ ਆ ਰਿਹਾ ਇਹ ਸਾਰਾ ਮਿਥਿਆ ਪ੍ਰਪੰਚ ਝੂਠਾ, ਸਤ ਸਰੂਪੀ ਇੱਕੋ ਇੱਕ ਅਕਾਲ ਪੁਰਖ ਪਰਮੇਸ਼ਰ ਹੈ।
ਭਜਨ ਰਾਮ ਕੋ ਸਹੀ,
ਰਮੇ ਹੋਏ ਰਾਮ ਦਾ ਭਜਨ ਇਹ ਹੀ ਸਹੀ ਹੈ, ਬਾਕੀ ਸਾਰੀਆਂ ਚੀਜ਼ਾਂ ਝੂਠੀਆਂ ਮੁੱਠੀਆਂ, ਇਹ ਸੱਚ ਸਰੂਪ ਹੈ।
ਫਿਰਤ ਫਿਰਤ ਬਹੁਤੇ ਯੁਗ ਹਾਰਿਓ,
ਇਹ ਗਰੀਬ ਨਿਵਾਜ ਨੂੰ ਤਾਂ ਕਿ ਤੁਹਾਡੇ ਦੁਆਰੇ 'ਤੇ ਢਹਿ ਪਏ ਹਾਂ, 84 ਲੱਖ ਜੂਨਾਂ 'ਚ ਘੁੰਮ ਘੁੰਮ ਕੇ ਹਾਰ ਗਏ, ਹੰਭ ਗਏ, ਥੱਕ ਗਏ ਹਾਂ।
ਮਾਨਸ ਦੇਹ ਨਹੀਂ,
ਆਪਣੀ ਦੀ ਕਿਰਪਾ ਦੇ ਨਾਲ ਇਹ ਮਨੁੱਖ ਦੇ ਪ੍ਰਾਪਤ ਹੋਏ, ਪਰ ਅਸੀਂ ਮਨੁੱਖ ਦੇ ਨੂੰ ਪ੍ਰਾਪਤ ਕਰਕੇ ਇਹਦੀ ਕਦਰ ਨਹੀਂ ਕਰਦੇ, ਭੰਗ ਦੇ ਪਹਾੜੇ ਨਸ਼ਿਆਂ ਪਤਿਆਂ ਦੇ ਵਿੱਚ ਇਹਨੂੰ ਬਰਬਾਦ ਕਰ ਰਹੇ ਹਾਂ, ਆਪਣੇ ਸਵਾਸਾਂ ਦੀ ਪੂੰਜੀ ਨੂੰ ਕਿਵੇਂ ਵਿਅਰਥ ਗਵਾ ਰਹੇ ਹਾਂ, ਰੰਗ ਤਮਾਸ਼ਿਆਂ 'ਚ ਲੱਗ ਕੇ ਅਤੇ ਸਵਾਸ ਤਾਂ ਮਿਲੇ ਹੈ ਸਿਮਰਨ ਕਰਕੇ ਸਫਲ ਕਰਨ ਲਈ, ਪਰ ਸਵਾਸਾਂ ਨੂੰ ਅਸੀਂ ਬਸ ਨਾਚ ਮੁਜਰਿਆਂ ਡਾਂਸ ਭੰਗੜਿਆਂ ਵਿੱਚ ਦਿਨ ਰਾਤ ਗਵਾ ਰਹੇ ਹਾਂ। ਕੋਈ ਸਤਸੰਗਤ ਨਹੀਂ ਕਰਨੀ, ਕੋਈ ਬਾਣੀ ਨਹੀਂ ਪੜ੍ਹਨੀ, ਕੋਈ ਨਾਮ ਨਹੀਂ ਜਪਣਾ, ਉੱਥੇ ਬਹਿ ਕੇ ਖੁੰਡ ਪਾਰਟੀ ਜੀ ਨੇ ਦਿਆ ਚੁਗਲੀ ਕਰ ਛੱਡੀ, ਇੱਕ ਦੂਜੇ ਦਾ ਬੁਰਾ ਸੋਚਦੇ ਰਹੇ, ਕਿਸ ਤਰ੍ਹਾਂ ਦਾ ਹਾਲ ਆਉਣਾ, ਇਹ ਸਵਾਸਾਂ ਦੀ ਕਦਰ ਨਹੀਂ ਕਰਦੇ ਜਿਹੜੇ ਕਿ ਬੜੇ ਅਮੋਲਕ ਆ। ਅਤੇ ਜਿਹਨਾਂ ਨੂੰ ਇਹਨਾਂ ਦੀ ਕੀਮਤ ਦਾ ਪਤਾ ਲੱਗ ਗਿਆ ਉਹ ਆਪਣਾ ਇੱਕ ਸਵਾਸ ਵੀ ਵਿਅਰਥ ਨਹੀਂ ਜਾਣ ਸਕਦੇ। ਹਰਿਦੁਆਰ ਇੱਕ ਵਾਰੀ ਗਏ ਸੀ ਸੰਤਾਂ ਨਾਲ, ਜਿਹਨਾਂ ਤੋਂ ਪੜ੍ਹਦੇ ਸੀ, ਅਤੇ ਇੱਕ ਮਹਾਂਪੁਰਖਾਂ ਤੋਂ ਲਿਆ ਹੋਇਆ, ਉਹਨੇ 80 ਪੈਰੀ ਫੁਲਕਾ ਆਪ ਤਿਆਰ ਕਰਕੇ ਛਕਣਾ, 102 ਪੱਕੇ ਪੱਤਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਪਾਠ ਕਰਨਾ। ਪਹਿਲੀ ਗੱਲ ਤਾਂ ਮਿਲਦੇ ਹੀ ਨਾ, ਜੇ ਮਿਲੇ ਤਾਂ ਬਾਣੀ ਦੀ ਤੁਕ ਬੋਲ ਕੇ ਤੁਹਾਡੇ ਪ੍ਰਸ਼ਨ ਦਾ ਉੱਤਰ ਦੇਣਾ, ਹਰ ਵੇਲੇ ਸਿਮਰਨ ਵਿੱਚ ਲੀਨ ਰਹਿਣਾ, ਜਿਹਨਾਂ ਨੂੰ ਸਮਝ ਆ ਗਈ ਉਹਦਾ ਆਪਣਾ ਸਮਾਂ ਨਾਮ ਬਾਣੀ ਨਾਲ ਜੁੜ ਕੇ ਸਫਲ ਕਰਦੇ ਹੈ। ਬਾਕੀ ਜਿੰਨਾ ਸੰਸਾਰ ਆ ਤੀਰਥਾਂ 'ਤੇ ਆ ਕੇ ਵੀ ਹਲਾ ਲਾਲਾ ਲਾਲਾ ਕਰੀ ਜਾਂਦੇ ਆ, ਕਿਸੇ ਦੇ ਮੂੰਹ 'ਚ ਬਾਣੀ ਨਹੀਂ, ਨਾਮ ਨਹੀਂ, ਨਾ ਕੋਈ ਸੇਵਾ, ਜਾਂ ਮੋਬਾਈਲ ਫੜੇ ਆ, ਮਾਲ ਨੂੰ ਫਿੱਟ ਕਰਕੇ ਫੋਟੋਆਂ ਖਿੱਚੀ ਜਾਂਦੇ ਆ, ਬਸ ਆਹੀ ਕੁਝ ਰਹਿ ਗਏ। ਤਾਂ ਯਾਤਰੂ ਆਉਂਦੇ ਆ ਫਿਰਲੇ ਆ ਜਿਹੜੇ ਗੁਆ ਕੇ ਸੇਵਾ ਕਰਨ ਜਾਂ ਕੋਈ ਨਾਮ ਜਪਣ, ਨਹੀਂ ਤਾਂ ਰੌਲਾ ਰੱਪਾ ਪਾ ਕੇ ਤੁਰ ਜਾਂਦੇ। ਸੋ ਇਸ ਵਾਸਤੇ ਹੁਣ ਆ ਦੇਖੋ ਮੱਥਿਆ ਪੁੰਨਿਆ ਸੰਗਰਾਂਦਾਂ ਜਾਂ ਗੁਰਪੁਰਬ ਦੁਨੀਆ ਕਿੰਨੀ ਆਉਂਦੀ ਹੈ। ਜਿਹੜੇ ਦੀਵਾਨਾਂ 'ਚ ਜਾ ਕੇ ਦੇਖੀਏ ਚੰਦ ਮੰਦਿਰ ਇੱਧਰਲਾ ਹੈ ਹੀ, ਅਤੇ ਸਤਸੰਗ 'ਚ ਬਹਿਣਾ ਆ ਕੇ ਕੋਈ ਕਥਾ ਵਾਰਤਾ ਸੁਣਨੀ ਹੈ, ਕੀਰਤਨ ਸੁਣਨਾ, ਕੋਈ ਨਾਮ ਬਾਣੀ ਦਾ ਅਭਿਆਸ ਕਰਨਾ ਬਿਰਲੇ। ਸੋ ਇਸ ਵਾਸਤੇ ਕਲਯੁਗ ਦਾ ਕੋਈ ਐਸਾ ਪ੍ਰਭਾਵ ਹੈ ਜਿੱਧਰ ਕੋਈ ਬੇਕਾਰ ਪਾਸੇ ਪੈਸਾ ਵੀ ਨਹੀਂ ਲਾਉਣਗੇ, ਜਿੱਧਰ ਦੁਰਾਚਾਰ ਸਾਡੇ ਕੰਮ ਆ ਉੱਧਰ ਲੋਕ ਲੱਖਾਂ ਰੁਪਏ ਖਰਚਦੇ ਆ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਵੀ ਨਾਮ ਦਾ ਜਿਹੜਾ ਭਜਨ ਇਹ ਸਹੀ ਕਰਮ, ਇਹ ਸਰਵੋਤਮ ਕਰਮ ਹੈ।
ਫਿਰਤ ਫਿਰਤ ਬਹੁਤੇ ਯੁਗ ਹਾਰਿਓ,
ਘੁੰਮਦਿਆਂ ਘੁੰਮਦਿਆਂ ਬਹੁਤ ਯੁਗਾਂ ਵਿੱਚ ਬਹੁਤ ਸਰੀਰਾਂ ਵਿੱਚ ਹਾਰ ਗਏ ਹਾਂ, ਥੱਕ ਗਏ ਹਾਂ।
ਮਾਨਸ ਦੇਹ ਨਹੀਂ,
ਹੁਣ ਮਨੁੱਖ ਦੇ ਮਿਲੀ ਹੈ, ਲੱਖ ਚੁਰਾਸੀ ਭਰਮ ਦਿਆਂ ਦੁਲਭ ਜਨਮ ਆਏ ਹੋਏ, ਨਾਨਕ ਨਾਮ ਸਮਾਗਮ ਕੋ ਦਿਨ ਨੇੜਾ ਆਏ ਹੋਏ। ਉਹ ਦਿਨ ਨੇੜੇ ਆ ਰਿਹਾ ਅਤੇ ਮਨੁੱਖ ਜਨਮ ਦੀ ਕਦਰ ਨਹੀਂ। ਉਹ ਕਹਿੰਦੇ ਜਨਮ ਤਾਂ ਫੇਰ ਮਿਲਜੂ, ਬੋਤਲ ਫੇਰ ਨਹੀਂ ਮਿਲਣੀ। ਤਾਂ ਇੱਧਰ ਨੂੰ ਲੋਕ ਤੁਰੇ ਹੋਏ, ਘਰ ਘਰ ਰੋਣਾ ਪਿੱਟਣਾ ਪਿਆ ਹੋਇਆ, ਦਰਸ਼ਨ ਨਾ ਕਰ ਪਿਆ, ਜਨਾਨੀਆਂ ਧੱਕੇ ਖਾਂਦੀਆਂ, ਬੱਚੇ ਧੱਕੇ ਖਾ ਰਹੇ ਆ, ਕਰਜ਼ਿਆਂ ਦੇ ਦੱਬੇ ਪਏ ਆ, ਦੁਕਾਨਾਂ ਵਾਲੇ ਸੌਦਾ ਨਹੀਂ ਦਿੰਦੇ, ਇਹ ਹਾਲਤ ਬਣੀ ਪਈ ਹੈ। ਪਰ ਸਮਝਦਾ ਹੀ ਨਹੀਂ ਇਨਸਾਨ, ਆ ਗਿਆ ਮਾਈਆਂ ਰੋਂਦੀਆਂ, ਘਰ ਵਾਲੀਆਂ, ਬੁਰਾ ਹਾਲ ਹੈ। ਕੋਈ ਪੁੱਤਾਂ ਤੋਂ ਦੁਖੀ ਹੈ, ਕੋਈ ਪਤੀ ਤੋਂ ਦੁਖੀ ਹੈ, ਕੋਈ ਪੁੱਤ ਤੋਂ ਦੁਖੀ ਹੈ, ਨਸ਼ਿਆਂ 'ਚ ਕਰਕੇ ਪਏ ਆ। ਮਨੁੱਖ ਜਨਮ ਦੀ ਕੋਈ ਕਦਰ ਨਹੀਂ, ਮਨੁੱਖ ਜਨਮ ਮਿਲਿਆ ਅੰਮ੍ਰਿਤ ਚੱਕੀਏ, ਗੁਰੂ ਵਾਲੇ ਬਣੀਏ, ਕੋਈ ਨਾਮ ਪਾਣੀ, ਕੋਈ ਸੇਵਾ ਸੁਣਨ ਕਰਕੇ ਜੀਵਨ ਸਫਲ ਬਣਾ ਲਈਏ। ਹਾਂਜੀ, ਰੋਟੀ ਖਾਣ ਜੋਗੇ ਪੈਸੇ ਨਹੀਂ, ਨਸ਼ੇ ਪੱਤੇ ਵਰਤਣੇ ਆ, ਫਿਰ ਦੱਸੋ ਕੀ ਕਰਨਗੇ, ਜਾਂ ਫਿਰ ਮਾੜੇ ਵਿਵਹਾਰ ਕਰਨਗੇ। ਉਹ ਚੱਲ ਹੀ ਰਿਹਾ, ਦੇਖਦੇ ਹਾਂ ਤੁਸੀਂ ਸਾਰਾ ਜੋ ਕੁਛ ਹੈ, ਸਵੇਲੇ ਤਾਣਾ ਬਾਣਾ ਉਲਝਿਆ ਵਿਗੜਿਆ। ਮਹਾਰਾਜ ਇਸ ਮਤ ਬਖਸ਼ੇ ਅਤੇ ਜਿੱਥੇ ਕਿ ਗੁਰੂ ਦੀ ਕਿਰਪਾ, ਉਸ ਪਰਿਵਾਰ ਵਿੱਚ ਕੋਈ ਸੁੱਖ ਸ਼ਾਂਤੀ, ਕੋਈ ਅਸੂਲ, ਕੋਈ ਮਰਿਆਦਾ ਹੈ। ਬਾਕੀ ਤਾਂ ਸੰਸਾਰ ਦਾ ਸਾਰਾ ਤਾਣਾ ਬੇਟਾ ਜਿਸ ਤਰ੍ਹਾਂ ਦਾ ਬਣਿਆ ਆ ਇਹ ਦੇਖਦੇ ਹੀ ਹੈ। ਧਰਮ ਸਥਾਨਾਂ 'ਤੇ ਚਲ ਜਾਓ, ਉੱਥੇ ਵੀ ਈਰਖਾ ਝਗੜੇ ਜਥੇਬੰਦੀਆਂ 'ਚ ਪਾਰਟੀਆਂ ਪਈਆਂ ਬਣੀਆਂ ਆ, ਇੱਕ ਦੂਆ ਇੱਕ ਦੂਜੇ ਖੂਨ ਦਾ ਪਿਆਸਾ ਹੋਇਆ ਪਿਆ। ਜਿੱਥੇ ਮਹਾਰਾਜ ਨੇ ਕਿਹਾ ਸੀ ਕਿ ਖਾਲਸਾ ਜਿਹੜਾ ਇਹ ਸਕੇ ਭਰਾਵਾਂ ਨੂੰ ਵੀ ਵੱਧ ਇੱਕ ਦੂਜੇ ਨਾਲ ਪਿਆਰ ਕਰਦਾ, ਇਹ ਚੀਜ਼ਾਂ ਕਿਉਂ ਅਸੀਂ ਨਾਮ ਬਾਣੀ ਸ਼ਬਦ ਨੂੰ ਟੁੱਟਦਾ। ਜਿੱਥੇ ਬਾਣੀ ਆ ਜਾਂਦੀ, ਸਿਮਰਨ ਆ ਜਾਂਦਾ, ਉੱਥੇ ਸਾਰੀਆਂ ਬਰਕਤਾਂ ਆ ਜਾਂਦੀਆਂ। ਅਤੇ ਜੇ ਤੁਹਾਨੂੰ ਬਾਣੀ ਵਿਸਰ ਜਾਏ, ਕਿਉਂ ਪੱਕਾ ਰੋਗੀ ਮਿਲ ਲਾਏ, ਫਿਰ ਉਹ ਹਾਲਤ ਬਣਦੀ। ਹਾਂਜੀ, ਪਾਤਸ਼ਾਹ ਦੱਸਦੇ ਹਨ,
ਫਿਰਤ ਫਿਰਤ ਬਹੁਤੇ ਯੁਗ ਹਾਰਿਓ,
ਬਹੁਤ ਘੁੰਮਦਿਆਂ ਘੁੰਮਦਿਆਂ ਹਾਰ ਗਏ ਹਾਂ।
ਮਾਨਸ ਦੇਹ ਨਹੀਂ,
ਭਾਗਾਂ ਦੇ ਨਾਲ ਮਨੁੱਖ ਦੇ ਮਿਲੀ ਹੈ, ਪਾਰੀ ਦੀ ਕਦਰ ਵੀ ਭਾਗਾਂ ਵਾਲੇ ਕਰਦੇ, ਜਿਨ੍ਹਾਂ ਦੇ ਭਾਗ ਮਾੜੇ ਆ ਉਹ ਮਨੁੱਖ ਦੇ ਦੀ ਕਦਰ ਨਹੀਂ ਕਰਦੇ ਹਨ।
ਨਾਨਕ ਕਹਿਤ ਮਿਲਨ ਕੀ ਬਰੀਆ,
ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸਿਧਾਂਤ ਇਹ ਨਹੀਂ ਕਹਿੰਦੇ ਮੈਂ ਕਹਿੰਦਾ। ਦੇਖੋ ਧੰਨ ਗੁਰੂ ਤੇਗ ਬਹਾਦਰ, ਹਾਲਾਂਕਿ ਉਸ ਗੱਦੀ ਦੇ ਮਾਲਕ ਹੈ, ਇਹ ਨਹੀਂ ਕਿਹਾ ਮੈਂ ਕਹਿ ਰਿਹਾ ਕਿ ਬੰਦਾ ਕੋ ਮੈਂ ਕੀਤਾ। ਮਹਾਰਾਜ ਕਹਿੰਦੇ ਮੈਂ ਨਹੀਂ ਕਹਿੰਦਾ, ਧੰਨ ਗੁਰੂ ਨਾਨਕ ਸਾਹਿਬ ਨੇ ਜੋ ਬਚਨ ਕਹੇ ਆ ਮੈਂ ਉਹਨਾਂ ਨੂੰ ਦੁਹਰਾ ਰਿਹਾ। ਨਾਨਕ ਕਹਿਤ ਮਿਲਣ ਕੀ ਬਰੀਆ, ਕਿ ਸਾਡੇ ਜੋ ਬਜ਼ੁਰਗ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਜੋ ਕਿਹਾ ਹੋਇਆ ਉਪਦੇਸ਼, ਉਹਦੇ ਦੁਆਰਾ ਅਸੀਂ ਇਹ ਬਚਨ ਕਰ ਰਹੇ ਹਾਂ।
ਨਾਨਕ ਕਹਿਤ ਮਿਲਨ ਕੀ ਮਰੀਆ।
ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਹੈ, ਇਨਸਾਨ ਤੈਨੂੰ ਮਨੁੱਖ ਦੇ ਮਿਲੀ ਹੈ, ਇਹ ਰੱਬ ਨੂੰ ਮਿਲਣ ਦਾ ਵਰੀਆ ਵੇਲਾ ਹੈ, ਵਾਰੀ ਹੈ।
ਸਿਮਰਤ ਕਹਾ ਨਹੀਂ।
ਉਹ ਗਾਫਲ ਹੋਇਆ ਹੋਇਆ ਤੂੰ ਉਸ ਮਾਲਕ ਤੋਂ ਬੇਮੁੱਖ ਹੋਇਆ ਹੈ, ਸਿਮਰਨ ਕਿਉਂ ਨਹੀਂ ਕਰਦਾ? ਹਾਲੇ ਵੀ ਸਮਝ ਲੈ ਕਿ ਸਾਡੇ ਬਚਨ ਇਹ ਜਿਹੜੇ ਗੁਰੂ ਨਾਨਕ ਸਾਹਿਬ ਦੇ, ਇਹਨਾਂ ਨੂੰ ਗ੍ਰਹਿਣ ਕਰ ਲਾ, ਤੇਰੇ ਪਿਛਲੇ ਪਾਪ ਗੁਨਾਹ ਬਖਸ਼ੇ ਜਾਣਗੇ, ਗਾਹ ਮਹਾਰਾਜ ਕਿਰਪਾ ਕਰ ਦੇਣਗੇ। ਅਰਦਾਸ ਕਰ ਪਿਛਲੇ ਓਪਨ ਬਖਸ਼ ਲੈ, ਪ੍ਰਭਾਗੈ ਮਾਰਗ ਪਾਵੈ, ਉਹਦੇ ਅੱਗੇ ਅਰਦਾਸ ਕਰ, ਅਸੀਂ ਖੱਤੇ ਵਕਤ ਮਾਮ ਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਓ। ਹਮ ਪਾਪੀ ਵੜ ਲੋਣ ਜੇਤਾ ਸੁਣ ਸਾਗਰ ਨੀਰ ਭਰਿਆ, ਕਿਤੇ ਓਗਣ ਮਾਰੇ ਦਇਆ ਕਰਾਓ, ਕਿ ਮੇਰਾ ਪਾਵ ਹੋ ਡੁੱਬਦੇ ਪੱਥਰ ਤਾਰੇ, ਜਿਹੜਾ ਅਗਨ ਬਰਾਬਰ ਤਪੈ ਪੀਤਰ ਬਗੈ ਕਾਤੀ, ਪ੍ਰਾਣਵਤ ਨਾਨਕ ਹੁਕਮ ਪਛਾਣੈ
ਸੁੱਖ ਹੋਵੈ।
ਇਸ ਕਰਕੇ ਉਹਦੇ ਅੱਗੇ ਅਰਦਾਸ ਕਰੋ, ਮਹਾਰਾਜ ਬਖਸ਼ ਲਓ, ਭੁੱਲਾਂ ਬਖਸ਼ੋ, ਗੁਨਾਹ ਬਖਸ਼ੋ, ਨਹੀਂ ਤਾਂ ਫਿਰ ਪਾਪੀ ਕਰਮ ਕਮਾਉਂਦੇ ਕਰਦੇ ਆਏ ਹਨ। ਫਿਰ ਜਿਵੇਂ ਉਹ ਦਹੀਂ ਨੂੰ ਰਿੜਕਦੇ ਨੇ, ਉਹ ਪਾਪੀਆਂ ਨੂੰ ਰਿੜਕਦਾ ਉਹ। ਸੋ ਇਸ ਕਰਕੇ ਸਾਧ ਸੰਗਤ ਜੀ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਸਥਾਨਾਂ ਦੀ ਆਪ ਯਾਤਰਾ ਕਰਨ ਵਾਸਤੇ ਆਏ ਹੋ। ਬਹੁਤ ਸਾਰੇ ਸਰੋਤੇ ਰੋਜ਼ਾਨਾ ਵੀ ਲਾਭ ਲੈਂਦੇ ਹੈ ਕਿ ਆਪ ਜੀ ਨੂੰ ਕਿਸ ਤਰ੍ਹਾਂ ਇਹ ਸਮਾਂ ਮਿਲਦਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਵਿਚਾਰ ਆਪ ਜੀ ਨੇ ਸਰਵਣ ਕੀਤੇ ਹਨ। ਆਈ ਸੰਗਤ ਨੂੰ ਜੀ ਆਇਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਦੀ ਹਾਜ਼ਰੀ ਦਾ ਪ੍ਰਵਾਨ ਕਰਨ, ਸਭ ਨੂੰ ਨਾਮਦਾਨ ਸਿੱਖੀ ਜਾਣ, ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਖਾਲਸਾ ਪੰਥ ਏਕਤਾ ਪਾਕ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ।
ਫਿਰਤ ਫਿਰਤ ਬਹੁਤੇ ਜੋਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ।
ਵਾਹਿਗੁਰੂ ਜੀ ਕਾ ਖਾਲਸਾ।